श्री नानक पद पंकज वंदन पद पंकज वंदन सिमरायंगद दुख निकंदन अमरदास गुर हृदय त्यागुर रामदास गुण गर्जन विघ्नन के नाशक विघ्नन के नाशक गोविंद शुभ सुमत पर काशक कमाए जन जीते पंच विकार तीन संतन को वंदना सिर चरणन पर तार होए शिव तुक समी नूर अरसों कुरसों चटी तुद डिठे सचे पात सावल जन्म जन्म दी कटी सचे पात सामल जन्म जन्म दी कटी सतनाम श्री वाहिगुरु साहिब जी महिमा महा जान कर खान बंद पान जुग करत बखान कृपा ठान मुझ साथ चली जय लापुर केतक दिवस बसीजै महिमा महा जान कर खान
वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा सतसंग जीओ आप सर्वत संगतां जो भी गुरसिख माई पाई गुरु नानक दे दरबार दे अंदर सुशोभित होए हो अथवा दूर दराडे बैठियां संगतां इस स्थान की आवाज अपने कन्ना राहीं सुन रहे हो गुरु नानक दे ग्यारहवें स्वरूप श्री गुरु ग्रंथ साहिब जी दी छत्र छाया हेठ ये समागम सुबह शाम जो सतगुरां दी अपार रहमत है रागी सिंह साहिबान कीर्तन करदे ने दोनों वेले सवेरे सतगुरां दी अमृतमयी बाणी दी कथा शाम दे वक्त गुर इतिहास दी कथा पुरातन मर्यादा दे अनुसार दोने कथा गुरु घर दे अंदर इतिहासक स्थानां ते भी ऐसा ही है संप्रदावां दे विच वी श्रोमणी गुरुद्वारा प्रबंधक कमेटी दे प्रबंध हेठ गुरुद्वारे साहिबान सारियां थावां ते ही इस पावन कथा नूं जो इतिहास की कथा कवियां दे विच कवि चूड़ामन भाई संतोख सिंह साहब जी ब्रह्म बेते महापुरुष उन्हां दी इस रचना की कथा की जाती है। इस स्थान से भी लड़ीवार कथा प्रारंभ है। कल आप जी ने श्रवण किया कि सतगुरु महाराज साहब जी के दरों घरों भरोसाए हुए बाबा बुढ़ा साहब जी की वंश बाबा बुढ़ा साहब जी तो सतवें थान ते भाई राम कौर जी हैं, क्योंकि बाबा बुढ़ा साहब जी तो उन्होंने पुत्र भाई पाना जी, भाई पाना जी तो बाद सरवण जी होए, जलाल जी होए, झंडा जी होए, गुरदित्ता जी होए, सतवें थान ते भाई राम कौर जी उन्हां दी बाबत जो भाई साहब नूं पुछिया सी ते भाई साहब जी ने फिर बाबा बुढ़ा साहब तो शुरू करके उन्हां दे गुण ते भाई राम कौर जी तक किहड़े व्यक्ति दे विच बाबा बुढ़ा साहब दी वंश दे विच किहड़े किहड़े गुण सन उन्हां दा वर्णन कीता है संखेप नाल। फिर भाई साहब दी अवस्था कथन कीती है वी कैसी, ते उन्हां दी अवस्था दे विच गुरु घर दे विच चोरी होई, जान बुझ के उन्हां लोकां ने तिंगो चोरी कीती है, भाई साहब जी दे घर दे वस्त्र बर्तन जो भी रस्तां बस्तां सन वह भी, ते सोने चांदी आदि के गहने जो सन, घोड़े सन, मझां गावां सन, कोई चीज यानी छड़ी नहीं जिहड़ी कोई बाकी हो, सब कुछ लै गए। ते भाई साहब जी की बिरती करस है, सूबा लाहौर नूं पता चलता है कि मेरी फौज ने एडी वड्डी गलती कीती है, इहदा खमियाजा मैनू भुगतना पैणा है। इह तां बहुत वड्डे खुदा दे बख्शे होए कामल फकीर न, ते मेरे ते अल्लाह दा कहर टुटेगा। इह वक्त संभालण वास्ते बहुत जल्दी चलिया है, भाई साहब जी दे चरणां विच रमदास नगर पहुंचे, नंगे पैरी आया, हाथ जोड़े दरबार विच खड़ा होके घग्या के बेनतियां कर रहा है, इहदी फौज दी गलती है, मैं उन्हां नूं डन देऊंगा, किसी नूं बख्शूंगा नहीं, ते आप कृपा करके दसो भी समान किहड़ा किहड़ा चोरी होया, समान भी वापस होएगा ते उन्हां लटेरियां नूं कैद भी किया जाए, सजावां दित्तियां जाणगियां। बहुत बेनतियां करन तों बाद भाई साहब जी दी किते थोड़ी जी सुरत उहदे वल होई, कहण लगे तूं की कही जाना है किन्नी देर दा, की हो गया तैनूं? उह कहिंदे जी मैनूं नहीं हो गया, तुहाडे घर दे विच सारा कुछ लुटिया गया। मैं पुछदा भी की समान गया तुहाडा? इतिहास कहिंदे भी उस वेले भाई साहब दे नेत्र, क्योंकि आम तां बंदी रखदे सी, ते अखंडाकार बिरती है, नेत्र खोले ते बाजां दे अड्डे वल गए, बाजां दे अड्डे चोरी हो गए जे चांदी दे बने हुए सी, रेशम दियां डोरां सन लम्मियां लम्मियां। कहिंदे अच्छा चोरी होई है? कहिंदे हां जी चोरी होई है। कहिंदा हां, भाई साहब कहिंदे तेरी गल ठीक लगदी है, भी ओह सामने मेरे जिथे बाज बैठदे आ ना, ਉਹਦੀਆਂ ਲੰਮੀਆਂ ਲੰਮੀਆਂ ਰੇਸ਼ਮ ਦੀਆਂ ਡੋਰਾਂ ਜਿਹੜੀਆਂ ਉਹ ਚੋਰੀ ਹੋ ਗਈਆਂ, ਤੇ ਉਹ ਜੇ ਤੂੰ ਵਾਪਸ ਕਰਾ ਸਕਦਾ ਫਿਰ ਤੂੰ ਭਾਈ ਵਾਪਸ ਕਰਾ ਦੇ, ਹੋਰ ਤਾਂ ਮੈਨੂੰ ਲੱਗਦਾ ਨਹੀਂ ਕੁਛ ਗਿਆ, ਵੀ ਰੇਸ਼ਮ ਦੀਆਂ ਡੋਰਾਂ ਨਹੀਂ ਦਿਸਦੀਆਂ ਇਸ ਵੇਲੇ। ਤੇ ਉਹਨੇ ਹੱਥ ਜੋੜ ਕੇ ਸਿਜਦਾ ਕੀਤਾ, ਕਹਿੰਦਾ ਧੰਨ ਹੋ ਤੁਸੀਂ ਭਾਈ ਸਾਹਿਬ, ਜਿਹੜੀ ਚੀਜ਼ ਦ੍ਰਿਸ਼ਟੀ ਵਿੱਚ ਆਈ ਹੈ ਵੀ ਉਹ ਹੈ ਨਹੀਂ, ਬਸ ਉਹ ਕਹਿ ਦਿੱਤੀ ਵੀ ਇਹ ਨਹੀਂ ਹੈ, ਅਖੰਡਾਕਾਰ ਫਿਰਤੀ ਹੈ। ਉਹਨੇ ਮਨ ਬਣਾ ਲਿਆ ਵੀ ਸਾਰੀਆਂ ਚੀਜ਼ਾਂ ਇਕੱਲੀ ਇਕੱਲੀ ਚੀਜ਼ ਭਾਈ ਸਾਹਿਬ ਦੀ ਵਾਪਸ ਕਰਾਈ ਜਾਏਗੀ। ਅਤੇ ਫੌਜ ਦੇ ਸਿਪਾਹੀਆਂ ਦੀ ਕੀ ਮਿਸਾਲ ਹੈ ਵੀ ਕੋਈ ਰੱਖ ਲੈਣ, ਜਦੋਂ ਸਰਕਾਰ ਕੁਛ ਕਰਨ 'ਤੇ ਆਵੇ ਬਹੁਤ ਕੁਛ ਕਰ ਸਕਦੀ। ਕਹਿਣ ਲੱਗੇ ਭਾਈ ਸਾਹਿਬ ਹੁਣ ਬੇਨਤੀ ਆ ਵੀ ਮੇਰੇ ਨਾਲ ਹੀ ਲਾਹੌਰ ਨੂੰ ਚੱਲੋ, ਸਮਾਨ ਵੀ ਵਾਪਸ ਹੋਏਗਾ, ਡੋਰਾਂ ਤਾਂ ਆਉਣਗੀਆਂ, ਡੋਰਾਂ ਦੇ ਨਾਲ ਹੋਰ ਵੀ ਬਹੁਤ ਕੁਛ ਆਏ। ਜੇ ਕੋਈ ਕਹੇ ਵੀ ਭਾਈ ਸਾਹਿਬ ਜੀ ਬਾਜ ਕਿਉਂ ਰੱਖੇ ਹੋਏ ਸੀ, ਇੱਕ ਪਾਸੇ ਤਾਂ ਬ੍ਰਹਮ ਗਿਆਨੀ ਦੀ ਬਿਰਤੀ ਐਡੀ ਅਰੂੜ ਹੈ ਅਤੇ ਉਹ ਬਾਜ ਲੈ ਕੇ ਜੰਗਲ ਵਿੱਚ ਜਾਂਦੇ ਸੀ, ਲੋਕਾਂ ਨੂੰ ਕਹਿੰਦੇ ਸੀ ਮੈਂ ਸ਼ਿਕਾਰ ਕਰਨ ਜਾਣਾ, ਸ਼ਿਕਾਰ ਕਦੀ ਵੀ ਨਹੀਂ ਕੀਤਾ ਜ਼ਿੰਦਗੀ 'ਚ, ਇਹ ਕਿਆ ਬਾਤ ਸੀ? ਇਹ ਬਾਤ ਬੜੀ ਸਪਸ਼ਟ ਹੈ, ਜਿਵੇਂ ਸਾਸ ਜੀ ਔਰਤ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਗਹਿਣੇ ਪਾਉਂਦੀ ਹੈ, ਸੁਹੱਪਣ ਸਮੱਗਰੀ, ਗੁਰਮਤਿ ਦੇ ਵਿੱਚ ਤਾਂ ਹੈ ਨਹੀਂ ਇਸ ਗੱਲ ਦੀ ਆਗਿਆ। ਅਤੇ ਇਸੇ ਤਰ੍ਹਾਂ ਹੁਣ ਭਾਈ ਸਾਹਿਬ ਜੀ ਸਮਝਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਜ ਬੜੇ ਪਿਆਰੇ ਹੈ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਸੰਨ ਕਰਨ ਵਾਸਤੇ ਵੀ ਜਦੋਂ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਾਂ, ਭਾਈ ਸਾਹਿਬ ਨੂੰ ਇਹ ਬਰਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ 53 ਸਾਲ ਬਾਅਦ ਤੱਕ ਬਿਨਾਂ ਨਾਂਗਾ ਹਰ ਰੋਜ਼ 53 ਸਾਲ ਦਰਸ਼ਨ ਹੁੰਦੇ ਰਹੇ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ। 8 ਪਹਿਰਾਂ 'ਚ ਇੱਕ ਵਾਰੀ ਜਾਣਾ, ਲੋਕਾਂ ਨੂੰ ਕਹਿਣਾ ਵੀ ਮੇਰੇ ਨਾਲ ਨਹੀਂ ਕਿਸੇ ਨੇ ਆਉਣਾ, ਮੈਂ ਜੰਗਲ ਦੇ ਵਿੱਚ ਚੱਲਿਆ, ਸ਼ਿਕਾਰ ਦਾ ਬਹਾਨਾ ਬਣਾਉਣਾ, ਬਾਜ ਨਾਲ ਲੈ ਕੇ ਜਾਣੇ, ਬਾਜਾਂ ਵਾਲੀ ਸਤਿਗੁਰੂ ਦੇ ਦਰਸ਼ਨ ਕਰੇ। ਅਤੇ ਇਸ ਕਰਕੇ ਭਾਈ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਵੀ ਤੂੰ ਮੈਨੂੰ ਲਿਜਾਣਾ ਚਾਹੁੰਦਾ ਅਤੇ ਨਾਲ ਸੇਵਾਦਾਰ ਜਿਹੜਾ ਰਾਮਾ ਸੀ, ਕਹਿੰਦੇ ਕਿਉਂ ਭਾਈ ਰਾਮੇ, ਕਹਿੰਦੇ ਨੂੰ ਉੱਥੇ ਲਾਹੌਰ ਲੈ ਕੇ ਚੱਲਣਾ, ਕਹਿੰਦੇ ਹਾਂ ਮਹਾਰਾਜ ਜਾਣਾ ਚਾਹੀਦਾ, ਚਲੋ ਫਿਰ ਤਿਆਰੀ ਕਰੋ ਜਾਣ। ਤਿਆਰੀ ਕਰਕੇ ਲਾਹੌਰ ਨੂੰ ਜਾ ਰਹੇ ਹੈ, ਉੱਥੇ ਜਾ ਕੇ ਜਿਹੜਾ ਲੜੀਵਾਰ ਕਥਾ ਵਿੱਚ ਜੋ ਆ ਰਿਹਾ ਹੈ ਇਹਦੇ ਨਾਲ ਨਾਲ ਅੱਜ ਸਾਸ ਜੀ ਉਹ ਮਹਾਨ ਗੁਰਪੁਰਬ ਹੈ, ਆਪਾਂ ਥੋੜ੍ਹਾ ਜਿਹਾ ਕਥਾ ਦਾ ਨਿਯਮ ਪੂਰਾ ਕਰ ਲਈਏ, ਉਦੋਂ ਬਾਅਦ ਇਹਦੇ ਵਿੱਚੋਂ ਹੀ ਟਾਈਮ ਆਪਾਂ ਗੁਰਪੁਰਬ 'ਤੇ, ਉਹ ਬੜਾ ਜ਼ਰੂਰੀ ਹੈ, ਜਿਹੜਾ ਦਿਹਾੜਾ ਗੁਰੂ ਸਾਹਿਬਾਨਾਂ ਦਾ ਹੋਵੇ ਉਹਦੇ ਲਈ, ਜਿਵੇਂ ਰਾਗੀ ਸਿੰਘ ਸਾਹਿਬਾਨਾਂ ਦਾ ਬੜਾ ਧੰਨਵਾਦ ਹੈ, ਜਿੰਨੇ ਅੱਖਰ ਕਹੇ ਜਿਹੜੇ ਸ਼ਬਦ ਬੋਲੇ ਐਨ ਇੱਕ ਤੋਂ ਇੱਕ ਸ਼ਬਦ ਢੁਕਵੇਂ ਸ਼ਬਦ ਪੜੇ ਭਾਈ ਸਾਹਿਬ, ਰੂਹ ਪ੍ਰਸੰਨ ਕਰ ਦਿੱਤੀ। ਤੋ ਸਟੇਜ ਦਾ ਜਿਹੜਾ ਜ਼ਿੰਮੇਦਾਰੀ ਹੈ ਉਹ ਨਿਭਾ ਰਹੇ ਨੇ, ਉਮਰ ਭਾਵੇਂ ਛੋਟੀ ਹੈ ਭਾਈ ਬਲਰਾਜ ਸਿੰਘ ਜੀ ਦੀ, ਪਰ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੈ। ਮਹਾਰਾਜ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ, ਆਓ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਪੁਰਬ ਦੀਆਂ ਅਫਸਾਨੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਅਤੇ ਗੁਰਪੁਰਬ ਦੇ ਮੁਤਲਕ ਆਪਾਂ ਬਾਅਦ ਦੇ ਵਿੱਚ ਵਿਚਾਰ ਕਰਦੇ ਹਾਂ, ਪਹਿਲਾਂ ਲੜੀਵਾਰ ਕਥਾ ਦਾ ਥੋੜ੍ਹਾ ਜਿਹਾ ਨਿਯਮ ਪੂਰਾ ਕਰ ਲਈਏ। ਹਾਂਜੀ,
ਸ੍ਰੀ ਵਾਹਿਗੁਰੂ ਜੀ ਮਹਿਮਾ ਮਹਾ ਜਾਨ ਖਰ ਖਾਨ।
ਸੂਬਾ ਲਾਹੌਰ ਨੇ ਮਹਿਮਾ ਜਾਣੀ ਭਾਈ ਸਾਹਿਬ ਜੀ ਦੀ, ਪ੍ਰਤੱਖ ਦੇਖ ਲਈ, ਜਾਣਦਾ ਤਾਂ ਸੀ ਪਹਿਲਾਂ ਵੀ ਤਾਂ ਹੀ ਆਇਆ, ਅਤੇ ਫਿਰ ਉਸ ਵੇਲੇ ਦੋਨੇ ਹੱਥ ਜੋੜ ਲਏ, ਇਹ ਕਰਨੀ ਦੇ ਅੱਗੇ ਹੱਥ ਜੋੜੇ ਜਾਂਦੇ, ਵਿਅਕਤੀ ਦੇ ਅੱਗੇ ਨਹੀਂ ਹੱਥ ਜੋੜੇ ਦੋਨੇ।
ਬੰਦ ਪਾਨ ਜੁਗ ਕਰਤ ਬਖਾਨ,
ਦੋਨੇ ਹੱਥ ਜੋੜ ਕੇ ਇਹ ਬਚਨ ਕਿਹਾ ਹੈ,
ਕਿਰਪਾ ਠਾਨ ਮਜ ਸਾਥ ਚਲੀਜੇ।
ਇਹ ਭਾਈ ਰਾਮ ਕੌਰ ਜੀ ਮਿਹਰਬਾਨ ਹੋਵੋ, ਕਿਰਪਾ ਕਰੋ ਮੇਰੇ ਨਾਲ ਤੁਸੀਂ ਲਾਹੌਰ ਨੂੰ ਚੱਲੋ ਜੀ,
ਲਾਹੌਰ ਕੇਦਕ ਦਿਵਸ ਬਸੀਜੇ।
ਥੋੜੇ ਜਿਹੇ ਦਿਨ ਮਹਾਰਾਜ ਮੈਨੂੰ ਮੌਕਾ ਦਿਓ ਸੇਵਾ ਕਰਨ ਦਾ, ਅਤੇ ਫਿਰ ਜਦੋਂ ਵੀ ਜੀਕ ਚਾਹੇ ਤੁਹਾਡਾ ਵਾਪਸ ਆ ਸਕਦੇ ਹੋ, ਤੁਸੀਂ ਤਾਂ ਸੁਤੰਤਰ ਹੋ, ਪਰ ਕਿਰਪਾ ਕਰੋ ਲਾਹੌਰ ਦੀਆਂ ਸੰਗਤਾਂ ਨੂੰ ਵੀ ਦਰਸ਼ਨ ਦਿਓ।
ਜਬ ਇੱਛਾ ਪਨ ਹੋਏ ਹਟ ਆਵੋ,
ਜਦੋਂ ਤੁਹਾਡੀ ਇੱਛਾ, ਤੁਸੀਂ ਕਿਹੜਾ ਅਧੀਨ ਹੋ ਕਿਸੇ, ਜਦੋਂ ਤੁਹਾਡਾ ਜੀ ਕਰੇ ਵਾਪਸ ਆ ਜਾਇਓ।
ਕਦਮ ਆਪਣੇ ਮੁਝ ਕਰ ਪਾਵੋ,
ਪਰ ਬਸ ਮੈਨੂੰ ਤਾਂ ਇੰਨਾ ਹੀ ਵੀ ਤੁਹਾਡੇ ਮੁਬਾਰਕ ਚਰਨ ਮੇਰੇ ਘਰ ਵਿੱਚ ਪੈ ਜਾਣ, ਇਸ ਕਰਕੇ ਤੁਹਾਡੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਏ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਧੂੜੀ ਮੱਜਣ ਸਾਧਕੇ ਸਾਈਂ ਥੀਏ ਕਿਰਪਾਲ ਮੈਨੂੰ ਇਹ ਧੂੜੀ ਲੇਖ ਮਿਟਾਇਆ ਇਸ ਕਰਕੇ ਮੈਨੂੰ ਕਿਰਪਾ ਕਰਕੇ ਚਰਨ ਧੂੜ ਬਖਸ਼ ਦਿਓ
ਇਤਿਹਾਸਕ ਬਿਨੇ ਉਚਾਰ
ਇਤਿਹਾਸਕ ਜਿਸ ਤਰ੍ਹਾਂ ਦੀ ਇਹ ਬੇਨਤੀ ਹੈ ਹੋਰ ਵੀ ਕਈਆਂ ਸਨ ਭਾਈ ਸਾਹਿਬ ਕਹਿੰਦੇ ਮੈਂ ਸਾਰੀਆਂ ਨੇ ਬੇਨਤੀਆਂ ਲਿਖੀਆਂ ਇਤਿਹਾਸਕ ਇਹੋ ਜਿਹੀਆਂ ਬੇਨਤੀਆਂ ਕੀਤੀਆਂ
ਲੈ ਸੰਗ ਚੱਲਿਓ ਹੋਏ ਅਸਵਾਰ
ਨਾਲ ਲੈ ਕੇ ਤੁਰ ਪਿਆ ਸਵਾਰ ਹੋ ਗਏ ਨ
ਦੋਹਰਾ ਬਿਨ ਲਗਾਮ ਅਸਬਲੀ ਪਰ ਰਾਮ ਕੋਇਰ ਆਰੂੜ
ਹੁਣ ਸੂਬਾ ਲਾਹੌਰ ਦੇਖਦਾ ਕਹਿੰਦਾ ਆਹ ਕੀ ਬਣ ਗਿਆ ਘੋੜੇ ਤੇ ਬੈਠੀ ਦਾ ਦੋਨੇ ਪਾਸੇ ਲੱਤਾਂ ਕਰਕੇ ਇਹ ਭਾਈ ਸਾਹਿਬ ਬਹਿ ਗਏ ਇੱਕ ਪਾਸੇ ਲੱਤਾਂ ਕਰਕੇ ਤੇ ਘੋੜਾ ਘੋੜਾ ਹੁੰਦਾ ਕਿੱਡਾ ਜ਼ਿਆਦਾ ਸਾਊ ਸੀਲ ਹੋਵੇ ਉਹਦੇ ਲਗਾਮ ਦੇਈਦੀ ਹੈ ਕੰਡਿਆਲਾ ਮੂੰਹ ਦੇ ਵਿੱਚ ਦੇਈਦਾ ਹੱਥ ਦੇ ਵਿੱਚ ਲਗਾਮ ਫੜੀ ਹੁੰਦੀ ਹੈ ਤੇ ਭਾਈ ਸਾਹਿਬ ਬਹਿ ਕੇ ਇੱਕ ਪਾਸੇ ਤੇ ਘੋੜੇ ਦੇ ਲਗਾਮ ਦਿੱਤੀ ਨੀ ਇਹ ਕਿਸ ਤਰ੍ਹਾਂ ਬੈਠੇ ਹਨ
ਇੱਕ ਦਿਸ ਕਰ ਦੋਨੋ ਚਰਨ ਬੈਠੋ ਜਿਸਮਤ ਗੂੜ
ਇਹਦਾ ਆਸਾ ਬੜਾ ਗੰਭੀਰ ਹੈ ਤੇ ਇੱਕ ਪਾਸੇ ਨੂੰ ਲੱਤਾਂ ਕਰਕੇ ਬੈਠ ਗਏ
ਚੌਪਈ ਦੇਖ ਤੁਰਕ ਗਨ ਬਿਸਮੈ ਭਏ
ਸਾਰੀ ਤੁਰਕ ਦੇਖ ਕੇ ਹੈਰਾਨ ਹੋ ਗਏ ਕਹਿਣ ਲੱਗੇ ਇਸ ਤਰ੍ਹਾਂ ਦਾ ਘੋੜ ਸਵਾਰ ਕਦੇ ਦੇਖਿਆ ਹੀ ਨਹੀਂ ਹੈ
ਇੱਕ ਦਿਸ ਚਰਨ ਅਡੁੱਲ ਗਤ ਲਏ
ਇੱਕ ਪਾਸੇ ਚਰਨ ਵੀ ਡੋਲਣ ਤੋਂ ਰਹਿਤ ਬੈਠੇ ਹਨ
ਰਾਮਾਦਾਸ ਸਾਥ ਤਬ ਖਾਨ
ਉਹ ਫਿਰ ਹੁਣ ਭਾਈ ਸਾਹਿਬ ਨੂੰ ਤਾਂ ਪੁੱਛ ਨਹੀਂ ਸੀ ਸਕਦਾ ਕੋਈ ਤੁਸੀਂ ਐਂ ਕਿਉਂ ਬੈਠੇ ਹੋ ਬ੍ਰਹਮ ਗਿਆਨੀ ਹੈ ਖਬਰਾਂ ਮੂੰਹ ਤੋਂ ਕੀ ਕਹਿ ਦੇਣਾ ਤੇ ਰਾਮੇ ਨੂੰ ਪੁੱਛਦਾ ਸੂਬਾ ਲਾਹੌਰ ਵਾਲਾ ਕਹਿਣ ਲੱਗਿਆ ਭਾਈ ਰਾਮੇ ਮੈਨੂੰ ਇੱਕ ਗੱਲ ਦੱਸ
ਬੁੱਝਣ ਲੱਗਿਓ ਮਨ ਹੈਰਾਨ
ਤੇ ਮਨ ਦੇ ਵਿੱਚ ਹੈਰਾਨੀ ਹੈ ਤੇ ਮਾਨ ਤੋਂ ਰਹਿਤ ਹੈ ਹੰਕਾਰ ਨਹੀਂ ਹੈ ਮਨ ਦੇ ਵਿੱਚ ਤੇ ਬੇਨਤੀ ਕਰਕੇ ਪੁੱਛਦਾ ਹੈ
ਕਿਉਂ ਅਰੂੜ ਇਹ ਭਏ ਤੁਰੰਗ
ਕਹਿੰਦੇ ਭਾਈ ਰਾਮੇ ਇਹ ਘੋੜੀ ਤੇ ਬੈਠਣ ਦਾ ਤਰੀਕਾ ਥੋੜਾ ਜਾਣਾ ਲਾਹੌਰ ਨੂੰ ਇਹ ਤਾਂ ਆਰਾਮ ਨਾਲ ਬਹਿ ਕੇ ਜਿਵੇਂ ਖੇਡ ਹੀ ਹੁੰਦੀ ਹੈ ਬੱਚਿਆਂ ਇਹ ਕਿਵੇਂ ਬੈਠੇ ਹਨ
ਗ੍ਰਹਿਣ ਪਰੇ ਹੋਏ ਭੰਗ ਨ ਅੰਗ
ਕਹਿੰਦਾ ਮੈਂ ਤਾਂ ਲਿਆ ਇਹਨਾਂ ਦਾ ਅਦਬ ਸਤਿਕਾਰ ਦੇ ਲਈ ਜੇ ਡਿੱਗ ਪਏ ਕੋਈ ਅੰਗ ਟੁੱਟ ਗਿਆ ਤਾਂ ਫਿਰ ਮੈਨੂੰ ਬੜਾ ਦੋਸ਼ ਲੱਗੂਗਾ ਮੈਂ ਲੈ ਕੇ ਚੱਲਿਆ ਵੀ ਇਹਨਾਂ ਨੂੰ ਕਹੋ ਕਮ ਸੇ ਕਮ ਬਹਿ ਤਾਂ ਜਾਣ ਠੀਕ ਹੋ ਕੇ ਤੇ ਘੋੜੀ ਦੇ ਲਗਾਮ ਦੇਣਾ ਕਰੋ
ਨਹਿ ਲਗਾਮ ਮੁਖ ਦੀਨ ਸਜਾ ਹੋ
ਤੇ ਇਹ ਘੋੜੇ ਦੇ ਲਗਾਮ ਨਹੀਂ ਦਿੱਤੀ ਹੈ
ਦਿਖਿਤ ਬਲੀ ਮਹਾ ਇਹ ਬਾਹੂ
ਤੇ ਬਾਹੂ ਸਾਸ ਜੀ ਇਹ ਵੀ ਇੱਕ ਭਾਸ਼ਾ ਹੈ ਉਹਦੇ ਚ ਬਾਹੂ ਘੋੜੇ ਨੂੰ ਕਹਿੰਦੇ ਵੀ ਬਹੁਤ ਬਲੀ ਘੋੜਾ ਹੈ ਤੇ ਲਗਾਮ ਇਹਦੇ ਦਿੱਤੀ ਨੀ ਹੋਈ ਜਿਹਦੇ ਉੱਤੇ ਬੈਠੇ ਹਨ
ਤਬ ਰਾਮੇ ਨੇ ਸਕਲ ਬਤਾਈ
ਭਾਈ ਰਾਮੇ ਨੇ ਉਸ ਵੇਲੇ ਸਾਰੀ ਕਹਾਣੀ ਦੱਸੀ
ਇਹ ਨਿਤ ਐਸੇ ਕਰਤ ਚੜਾਈ
ਕਹਿੰਦੇ ਤੂੰ ਵਹਿਮ ਨਾ ਕਰਕੇ ਨੇਤੇ ਐਂ ਬੈਠ ਲਿਆ ਇਹ ਕੁਝ ਨਵਾਂ ਨਹੀਂ ਬੈਠੇ ਅੱਜ ਇਹਨਾਂ ਦਾ ਤਰੀਕਾ ਇਹੀ ਹੈ ਬੈਠਣ ਦਾ
ਬਿਨਾਂ ਲਗਾਮ ਭਜਾਵੇ ਘੋੜਾ
ਹਰ ਲਗਾਮ ਤੋਂ ਬਿਨਾਂ ਇੱਕ ਪਾਸੇ ਬਹਿ ਕੇ ਘੋੜੇ ਨੂੰ ਭਜਾਉਂਦੇ ਨੇ ਇਹ ਨੀ ਗੱਲ ਵੀ ਹੌਲੀ ਹੌਲੀ ਜਾਂਦਾ ਆਰਾਮ ਦੇ ਨਾਲ ਇਹਨਾਂ ਦਾ ਇਹੀ ਤਰੀਕਾ ਹੈ ਤੂੰ ਵਹਿਮ ਨਾ ਕਰਹਿ
ਆਖੀਰ ਬ੍ਰਿਤ
ਸਵੇਰੇ ਘੁੰਮਦੇ ਨੇ ਕਿਤੇ ਅੱਜ ਪਹਿਲੀ ਦੇਰ ਬੈਠੇ ਵੀ ਜਿਹੜੇ ਡਿੱਗ ਜਾਣਗੇ ਤੂੰ ਵਹਿਮ ਨਾ ਕਰ
ਦੋਏ ਦਿਸ ਜਾਂਗ ਕਵਹਿ ਲਟਕਣ ਤੇ
ਕਦੇ ਕਦੇ ਮੌਜ ਆ ਜਾਵੇ ਦੋਨੇ ਪਾਸੇ ਵੀ ਕਰ ਲੈਂਦੇ ਲੱਤਾਂ ਪਰ ਇਹਨੂੰ ਕਹਿਣ ਵਾਲਾ ਕੋਈ ਨੀ ਹੈ ਮੇਰੀ ਹਿੰਮਤ ਨੀ ਮੈਂ ਕਹਾਂ ਵੀ ਲੱਤਾਂ ਦੋਨੇ ਪਾਸੇ ਕਰੋ ਖਬਰ ਹੈ ਪੂਰੀ ਕੀ ਕਹਿ ਦੇਣਾ ਇੱਕ ਪਾਸੇ ਕਰਨ ਦੋ ਪਾਸੇ ਕਰਨ ਲਗਾਮ ਦੇਣ ਨਾ ਦੇਣ ਇਹ ਤਾਂ ਇਹਨਾਂ ਦੀ ਆਪਣੀ ਮਰਜ਼ੀ ਹੈ
ਨਹਿ ਤਾਂ ਇੱਕ ਦਿਸ ਚਰਨ ਕਰਨ ਤੇ
ਆਮ ਕਰਕੇ ਤਾਂ ਇੱਕ ਪਾਸੇ ਚਰਨ ਕਰਕੇ ਬੈਠਦੇ ਨੇ
ਬਿਸਨੇ ਖਾਨ ਬਾਤ ਸੁਣ ਕਰਕੇ
ਸੁਣ ਕੇ ਬੜਾ ਅਸਚਰਜ ਰਹਿ ਗਿਆ ਕਹਿੰਦੇ ਵੀ ਬੜੀ ਹੈਰਾਨੀ ਦੀ ਬਾਤ ਹੈ
ਔਰ ਮੈਂ ਸੰਸੈ ਰਿਹਾ ਵਿਚਰ ਕੇ
ਪਰ ਹਿਰਦੇ ਵਿੱਚ ਸੰਸੈ ਰਿਹਾ ਕਿਤੇ ਭਾਈ ਸਾਹਿਬ ਡਿੱਗ ਨਾ ਜਾਣ
ਜਿਵੇਂ ਚੜੇ ਆਏ ਲਵਪੁਰ ਮੈਂ
ਉਸੇ ਤਰ੍ਹਾਂ ਲਾਹੌਰ ਪਹੁੰਚ ਕੇ ਡਿੱਗਣਾ ਕਿਹੜੇ ਨੇ ਸੀ ਤਾਂ ਰੋਜ਼ ਦਾ ਭਾਈ ਸਾਹਿਬ ਦਾ ਮੁਹਾਵਰਾ ਔਰ ਫਿਰ ਜਦੋਂ ਵੀ ਉਹ ਘੋੜੇ ਤੇ ਬੈਠਦੇ ਹੈ ਘੋੜੇ ਦੇ ਮਨ ਨੂੰ ਆਪਣੇ ਮਨ ਦੇ ਨਾਲ ਨੱਥੀ ਕਰ ਲੈਂਦੇ ਹਨ ਆਪਣੀ ਰੂਹਾਨੀਅਤ ਸ਼ਕਤੀ ਦੇ ਨਾਲ ਫਿਰ ਮਨ ਦੇ ਸੰਕਲਪ ਨਾਲ ਜਿਵੇਂ ਉਹਨਾਂ ਦਾ ਮਨ ਵੀ ਉਹਨਾਂ ਦੇ ਵਸ ਵਿੱਚ ਸੀ ਸਾਡਾ ਮਨ ਨਹੀਂ ਸਾਡੇ ਵਸ ਵਿੱਚ ਹੈ ਸਾਡਾ ਮਨ ਵੇਲਗਾਮਾ ਘੋੜਾ ਹੈ ਭਾਈ ਸਾਹਿਬ ਦਾ ਘੋੜਾ ਵੇਲਗਾਮਾ ਹੈ ਦਿਖਦਾ ਪਰ ਅਸਲ ਦੇ ਵਿੱਚ ਉਹਨਾਂ ਦੀ ਤਾਂ ਮਨ ਨੂੰ ਵੀ ਲਗਾਮ ਦਿੱਤੀ ਹੋਈ ਹੈ ਤੇ ਉਹਨਾਂ ਦੇ ਘੋੜੇ ਦੇ ਮਨ ਨੂੰ ਵੀ ਲਗਾਮ ਦਿੱਤੀ ਹੋਈ ਹੈ ਜਦੋਂ ਘੋੜੇ ਦੇ ਮਨ ਨੂੰ ਲਗਾਮ ਦੇ ਦਿੱਤੀ ਤਨ ਨੂੰ ਲਗਾਮ ਦੇ ਚਾਹੇ ਨਾ ਇਸ ਕਰਕੇ ਉਹਨਾਂ ਨੇ ਆਪਣੇ ਮਨ ਨੂੰ ਜਿੱਧਰ ਨੂੰ ਪ੍ਰੇਰਦੇ ਮਨ ਉੱਧਰ ਨੂੰ ਜਾਂਦਾ ਮਨ ਦੇ ਨਾਲ ਕਹਾਂ ਘੋੜੇ ਦਾ ਮਨ ਨੱਥੀ ਕੀਤਾ ਹੋਇਆ ਤੇ ਘੋੜੇ ਦਾ ਮਨ ਉੱਧਰ ਨੂੰ ਜਾਂਦਾ
ਤੇ ਇਸ ਕਰਕੇ ਨਾਸਤਕਾਂ ਦੇ ਸੁਣਨ ਵਾਲੀਆਂ ਤਾਂ ਕਥਾ ਹੀ ਨਹੀਂ ਹੈ ਅਸਲ ਦੇ ਵਿੱਚ। ਜਿਹੜੇ ਅੱਜ ਕੱਲ੍ਹ ਦੇ ਨਾਤਕ ਥਾਂ ਥਾਂ 'ਤੇ ਨਾ ਇਹ ਆਪਣੀਆਂ ਦਲੀਲਾਂ ਦੇ ਘੋੜੇ ਭਜਾਉਂਦੇ ਫਿਰਦੇ ਆ, ਇਹ ਕਿਵੇਂ ਹੋ ਸਕਦਾ ਜੀ? ਉਹ ਗੁਰੂ ਸਾਹਿਬ ਨੂੰ ਇੱਕ ਆਮ ਬੰਦਿਆਂ ਵਰਗਾ ਬੰਦਾ ਸਮਝ ਕੇ ਪ੍ਰਚਾਰ ਕਰਦੇ ਆ, ਤੇ ਆਪ ਤਾਂ ਗਏ ਗੁਜ਼ਰੇ ਆ, ਪਤਾ ਨਹੀਂ ਕਿੰਨਿਆਂ ਹੋਰ ਦਾ ਕਿੰਨਿਆਂ ਦਾ ਨੁਕਸਾਨ ਕਰ ਦੇਣਾ ਇਹਨਾਂ ਲੋਕਾਂ। ਆਪ ਕਹੇ ਔਰ ਨੂੰ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ, ਇਹ ਅਵਸਥਾ ਹੈ ਸਾਧ ਜੀ, ਐਸਾ ਹੁੰਦਾ ਆਇਆ ਹੈ।
ਡੇਰਾ ਦੇਣ ਸੇ ਸੁੰਦਰ ਘਰ ਮੈਂ,
ਭਾਈ ਸਾਹਿਬ ਨੂੰ ਜਾ ਕੇ ਸੁੰਦਰ ਘਰ ਦੇ ਵਿੱਚ ਨਿਵਾਸ ਕਰਾਇਆ ਸੂਬਾ ਲਾਹੌਰ ਨੇ।
ਸਰਬ ਭਾਂਤ ਕੀ ਸੇਵ ਕਰਾਈ,
ਹਰ ਪ੍ਰਕਾਰ ਦੀ ਸੇਵਾ ਭਾਈ ਸਾਹਿਬ ਜੀ ਹੋ ਰਹੀ ਹੈ।
ਲੁੱਟੀ ਵਸਤ ਜੋ ਸਭ ਫਿਰਵਾਈ,
ਇੱਕ ਇੱਕ ਸਿਪਾਹੀ ਨੂੰ ਸਜ਼ਾ ਦਿੱਤੀਆਂ, ਜਿਹਦੇ ਜਿਹਦੇ ਕੋਲ ਸਮਾਨ ਸੀ ਸਭ ਬਰਾਮਦ ਕਰ ਲਿਆ ਹੈ। ਇਹ ਗੁਰੂ ਘਰ ਦਾ ਸਮਾਨ ਸਾਰਾ ਭਾਈ ਸਾਹਿਬ ਦਾ ਲਿਆ ਕੇ ਢੇਰ ਲਾ ਦਿੱਤੇ, ਕੋਈ ਚੀਜ਼ ਬਾਕੀ ਨਹੀਂ ਛੱਡੀ, ਰਾਜ ਨੇ ਇੱਕ ਸੂਈ ਜੀ ਨਹੀਂ ਚੀਜ਼ ਵੀ ਨਹੀਂ ਛੱਡੀ। ਸੂਬੇ ਨੇ ਸਖ਼ਤ ਹੋ ਗਿਆ ਸਾਰੀਆਂ ਚੀਜ਼ ਵਸਤੂਆਂ ਤੇ, ਨਾਲੇ ਉਹਨਾਂ ਨੂੰ ਦੰਡ ਦਿੱਤੇ ਉਹਨਾਂ ਨੇ ਜਿਨ੍ਹਾਂ ਨੇ ਮਾਫੀਆਂ ਮੰਗੀਆਂ ਜੀ ਐਸਾ ਅੱਗੇ ਤੋਂ ਨਹੀਂ ਹੋਊਗਾ। ਤੇ ਇਸ ਪ੍ਰਕਾਰ ਜਿਹਦਾ ਥੋੜਾ ਕਸੂਰ ਸੀ ਥੋੜੇ ਦੰਡ, ਤੇ ਸੂਬੇ ਨੇ ਸਾਰੀਆਂ ਸਮਾਨ ਜਿੰਨਾ ਸੀ ਬਰਾਮਦ ਕਰ ਲਿਆ।
ਜੈ ਜੈ ਗਏ ਸਹੀ ਕਰ ਸਾਰੇ,
ਸਹੀ ਕਰਕੇ ਭਾਈ ਸਾਹਿਬ ਕਹਿੰਦੇ ਇਹ ਨੀ ਵੀ ਐਵੇਂ ਕਿਸੇ ਹੋਰ ਦਾ ਸਮਾਨ ਚੁੱਕ ਲਿਆ ਕੇ, ਜਿਵੇਂ ਉੱਥੇ ਪੰਜਾਬ ਦੀ ਹਿੰਦੁਸਤਾਨ ਦੀ ਪੁਲਿਸ ਕਰਦੀ ਹੈ ਤੇ ਕੋਲੋਂ ਪਾ ਦਿੰਦੀ ਹੈ ਸਮਾਨ, ਜੇ ਡਰੱਗ ਪਾਉਣੀ ਹੋਵੇ ਉਹ ਕੋਲੋਂ ਪਾ ਦੇਣੀ ਹੈ, ਤੇ ਸਮਾਨ ਜਿਹੜਾ ਉਹ ਕਦੇ ਗੁਆਂਢੀਆਂ 'ਤੇ ਜਾ ਕੇ ਪਾਏ, ਕਈ ਕੁਛ ਉੱਥੇ ਹੋ ਜਾਂਦਾ। ਤੇ ਵੈਸੇ ਤਾਂ ਚਲੋ ਚੋਰਾਂ ਦਾ ਸਤਿਕਾਰ ਤਾਂ ਤੁਹਾਡੀ ਵੀ ਬਹੁਤ ਹੈ ਇੱਥੇ, ਐਸੀ ਗੱਲ ਨਹੀਂ ਹੈ। ਆ ਮੈਂ ਰਸਤੇ 'ਚ ਕਹਾਣੀ ਸੁਣਦਾ ਆਇਆ, ਕਹਿੰਦੇ ਜੀ ਪੁਲਿਸ ਵਾਲਿਆਂ ਨੂੰ ਕਿਹਾ, ਕਹਿੰਦੇ ਨਾ ਜੀ ਨਾ, ਕਹਿੰਦੇ ਇਹਨੂੰ ਨਹੀਂ ਅਸੀਂ ਫੜਨਾ। ਕਹਿੰਦੇ ਕਿਉਂ? ਕਹਿੰਦੇ ਗੱਲ ਪੈ ਜੂਗਾ, ਡਰੱਗੀ ਬੰਦਾ ਹੈ। ਕਹਿੰਦੇ ਇੱਕ ਤਾਂ ਇੱਕ ਵਾਰੀ ਅੰਦਰ ਗਿਆ, ਕੈਮਰੇ 'ਚ ਦਿਖਾ ਵੀ ਦਿੱਤਾ ਵੀ ਆਇਆ। ਕਹਿੰਦੇ ਨਾ ਨਾ ਇਹ ਨਹੀਂ ਫੜਨਾ, ਤੁਹਾਡੇ 'ਚ ਰੀਟ ਨਹੀਂ ਆਈ ਕੋਈ, ਜਾਂ ਕੁਛ ਕੋਈ ਨਹੀਂ, ਜਿਸਮਾਨੀ ਕੋਈ ਨੁਕਸਾਨ ਨਹੀਂ ਆ, ਕੋਈ ਖਾਸ ਗੱਲ ਨਹੀਂ ਹੈ। ਇਹ ਇੱਥੇ ਹਰ ਇੱਕ ਦਾ ਸਤਿਕਾਰ ਹੈ, ਇੱਥੇ ਚੋਰਾਂ ਦਾ ਵੀ ਸਤਿਕਾਰ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਸਾਰਾ ਸਮਾਨ ਬਰਾਮਦ ਕਰ ਲਿਆ, ਕੋਈ ਚੀਜ਼ ਬਾਕੀ ਨਹੀਂ ਛੱਡੀ ਹੈ।
ਲਈ ਮੰਗਾਏ ਖਾਨ ਬਲ ਭਾਰੀ,
ਤੇ ਦੇਖੋ ਹੁਣ ਤੇ ਸਾਰੀਆਂ ਉਸ ਖਾਨ ਨੇ ਬੜਾ ਹਕੂਮਤ ਕਰਨੀ ਆਉਂਦੀ ਹੈ, ਤੇ ਕੋਈ ਚੀਜ਼ ਬਾਕੀ ਨਹੀਂ ਛੱਡੀ।
ਗ੍ਰਾਮ ਵਿਖੇ ਜੋ ਦਈ ਪਹੁੰਚਾਏ,
ਰਵਿਦਾਸ ਨਗਰ ਪਹੁੰਚਾ ਦਿੱਤੀਆਂ ਜਿੱਥੋਂ ਲਿਆਂਦੀਆਂ ਸੀ।
ਅਪਰਾਧਨ ਕੋ ਦਈ ਸਜਾਏ,
ਤੇ ਜਿਹੜੇ ਅਪਰਾਧੀ ਸੀ ਉਹਨਾਂ ਨੂੰ ਸਜਾਵਾਂ ਦਿੱਤੀਆਂ। ਤੇ ਹੁਣ ਵਿਚਾਰਨ ਵਾਲੀ ਗੱਲ ਹੈ, ਇਹ ਮੁਸਲਮਾਨ ਹੈ, ਇਹ ਖਾਨ ਹੈ, ਸੂਬਾ ਲਾਹੌਰ ਹੈ, ਜਿਹੜੀਆਂ ਚੀਜ਼ਾਂ ਗੁਰੂ ਘਰ ਦੀਆਂ ਭਾਈ ਬਾਬਾ ਬੁੱਢਾ ਸਾਹਿਬ ਜੀ ਦੇ ਖਾਨਦਾਨ ਦੀਆਂ ਚੋਰੀ ਕੀਤੀਆਂ ਗਈਆਂ ਸਨ, ਉਹ ਇੱਕ ਨਿੱਕੀ ਚੀਜ਼ ਤੋਂ ਲੈ ਕੇ ਸਾਰੀਆਂ ਦੀਆਂ ਸਾਰੀਆਂ ਬਰਾਮਦ ਕਰਕੇ ਵਾਪਸ ਪਹੁੰਚਾ ਦਿੱਤੀਆਂ। 1984 ਦੇ ਵਿੱਚ ਲੁੱਟਿਆ ਹੋਇਆ ਤੋਸੇਖਾਨਾ, ਜਦੋਂ ਬਾੜ ਜਿਹੜੀ ਖੇਤ ਨੂੰ ਖਾ ਗਈ, ਉਸ ਵੇਲੇ ਫੌਜ ਦੀਆਂ ਲੁੱਟੀਆਂ ਹੋਈਆਂ ਵਸਤੂਆਂ ਤੋਸੇਖਾਨੇ 'ਚੋਂ, ਕੀਮਤੀ ਚੀਜ਼ਾਂ ਜਿਨ੍ਹਾਂ ਦੀ ਲਿਸਟ ਵੀ ਬਣੀ ਹੋਈ ਹੈ ਸਰਕਾਰ ਦੇ ਕੋਲ ਸਾਰੀਆਂ, ਪਰ ਅੱਜ ਤੱਕ ਸਰਕਾਰ ਉਹ ਦੇਣ ਨੂੰ ਤਿਆਰ ਨਹੀਂ, ਤੁਹਾਡੀਆਂ ਚੀਜ਼ਾਂ ਤੁਹਾਨੂੰ ਦੇਣ। ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ, ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀਆਂ ਨਿਸ਼ਾਨੀਆਂ, ਕੀ ਇਨਸਾਫ ਹੈ ਫਿਰ? ਕੀ ਆਸ ਰੱਖੀ ਜਾ ਸਕਦੀ? ਇੱਕ ਮੁਸਲਮਾਨ ਹੈ, ਸਾਰੀਆਂ ਚੀਜ਼ਾਂ ਵਾਪਸ ਕਰਾ ਦਿੱਤੀਆਂ। ਤੇ ਗੁਰੂ ਕਿਰਪਾ ਕਰੇ, ਐਸਾ ਸਾਧ ਸਿੰਘ ਜੀ, ਹਕੂਮਤ ਕਰਨ ਵਾਲਿਆਂ ਦੇ ਵਿੱਚ ਇਹ ਨਿਆਂ ਰੱਬੀ ਹੋਣਾ ਚਾਹੀਦਾ, ਨਿਆਂ ਕਰਨਾ ਚਾਹੀਦਾ, ਸਰਕਾਰ ਕੋਈ ਵੀ ਹੋਵੇ। ਤੇ ਇੱਥੇ ਸਾਧ ਸਿੰਘ ਜੀ, ਕਿਉਂਕਿ ਇਸ ਤੋਂ ਅੱਗੇ ਇਹ ਅੰਸੀ ਜਿਹੜਾ ਰਾਸ ਪਹਿਲੀ ਦਾ ਚੌਥਾ ਅੰਸੂ ਹੈ, ਇਹਦੀ ਸਾਧ ਸਿੰਘ ਜੀ ਜਿੱਥੇ ਪੌੜੀ ਜਾ ਕੇ ਸਮਾਪਤ ਹੋਈ ਹੈ 33ਵੀਂ, ਇੱਥੇ ਤੱਕ ਇਹ ਇੱਕ ਪ੍ਰਕਰਨ ਦੀ ਗੱਲ ਸੀ, ਆਪਾਂ ਇੱਥੇ ਅੱਜ ਸਮਾਪਤ ਕਰਾਂਗੇ। ਇਸ ਤੋਂ ਅੱਗੇ ਸੂਬੇ ਦੇ ਮਨ ਦੇ ਅੰਦਰ ਖਿਆਲ ਆਉਣਾ ਕਿ ਭਾਈ ਸਾਹਿਬ ਦੀ ਥੋੜੀ ਜਿਹੀ ਪਰਖਣਾ ਕਰ ਲਈ। ਪਰਖਣਾ ਕਾਹਦੀ ਕਰਨੀ ਹੈ? ਵੀ ਇਹ ਘੋੜੀ ਕਿਤੇ ਸਿਖਾਲੀ ਨਾ ਹੋਵੇ, ਵੀ ਤਾਂ ਲੱਤਾਂ ਇੱਕ ਪਾਸੇ ਨੂੰ ਕਰਕੇ ਬਹਿ ਜਾਂਦੇ ਆ, ਵੀ ਘੋੜੀ ਸਿਖਾਲੀ ਹੋਈ ਹੈ, ਵੀ ਮੈਂ ਆਪਣੀ ਘੋੜੀ ਅੜੀਆ ਲਿਆ ਕੇ ਦਿਉਂ, ਫਿਰ ਇਹ ਇੱਕ ਪਾਸੇ ਲੱਤਾਂ ਕਰਕੇ ਬੈਠ ਕੇ ਦਿਖਾਉਣ। ਭਾਈ ਸਾਹਿਬ ਨੇ ਉਹ ਵੀ ਕਰਕੇ ਦਿਖਾ ਦੇਣਾ, ਅੜੀਆਲ ਘੋੜੀ ਅੜੀਆਲ ਨਹੀਂ ਰਹਿਣੀ, ਬਾਕੀ ਉਹਨੂੰ ਘੋੜੀ ਭੇਟ ਕਰਨੀ ਪੈ ਜਾਣੀ, ਵੀ ਮਹਾਰਾ ਹੁਣ ਨਾਲ ਹੀ ਲੈ ਜਾਓ, ਇਹ ਸਾਡੇ ਤਾਂ ਪਹਿਲੀ ਕਿਸੇ ਕੰਮ ਦੇ ਨਹੀਂ ਸੀ, ਅਰ ਭਜਾ ਕੇ ਦਿਖਾਉਣੀਆਂ ਪੂਰੀ ਹਵਾ ਦੀ ਤਰ੍ਹਾਂ। ਜਿਹੜੀ ਘੋੜੀ ਦਾ ਇੱਕ ਰਿਕਾਰਡ ਸੀ ਵੀ ਸਵਾਰ ਨੂੰ ਕਦੇ ਪਿੱਠ ਤੇ ਬਹਿਣ ਹੀ ਨਹੀਂ ਸੀ ਦਿੱਤਾ, ਉਸਨੇ ਭਗਾ ਕੇ ਮਾਰਦੀ ਸੀ ਹੇਠਾਂ, ਤੇ ਉਹ ਘੋੜੀ ਲਿਆ ਕੇ ਭਾਈ ਸਾਹਿਬ ਨੂੰ ਦੇਣੀ ਹੈ। ਇਹ ਤਾਂ ਕਥਾ ਅੱਗੇ ਆਏਗੀ। ਆਓ ਹੁਣ ਧਿਆਨ ਦਿਓ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਉਹਨਾਂ ਦੇ ਸਤਿਕਾਰ ਵਾਸਤੇ, ਗੁਰਪੁਰਬ ਵਾਸਤੇ ਆਪਾਂ ਨੇ ਬਾਕੀ ਦਾ ਸਮਾਂ ਮਸਾਂ ਮਸਾਂ ਬਚਾਇਆ ਤਾਂ ਕਿ ਕਥਾ ਦਾ ਨਿਯਮ ਪੂਰਾ ਹੋ ਜਾਵੇ। ਤੇ ਪਹਿਲੀ ਬਾਤ ਵੀ ਜਿਹੜੇ ਦਿਹਾੜੇ ਅਸੀਂ ਮਨਾਉਂਦੇ ਹਾਂ ਉਹਨਾਂ ਦਿਹਾੜਿਆਂ ਦਾ ਕਮ ਸੇ ਕਮ ਸਾਨੂੰ ਅੱਖਰੀ ਥੋੜ੍ਹਾ ਬਹੁਤ ਗਿਆਨ ਵੀ ਹੋਣਾ ਚਾਹੀਦਾ। ਇਹਨੂੰ ਅਸੀਂ ਕਹਿੰਦੇ ਹਾਂ ਗੁਰਪੁਰਬ। ਗੁਰ ਅਤੇ ਪੁਰਬ ਦੋ ਪਦ ਇਕੱਠੇ ਕਰਕੇ ਇੱਕ ਪਦ ਬਣਿਆ ਗੁਰਪੁਰਬ, ਪਰ ਪਦ ਦੋ ਨੇ, ਇੱਕ ਗੁਰ ਜਮਾਂ ਪੁਰਬ। ਪੁਰਬ ਦੀ ਪਰਿਭਾਸ਼ਾ ਕੀ ਹੈ? ਪੁਰਬ ਕਹਿੰਦੇ ਨੇ ਉਤਸਵ ਨੂੰ, ਪੁੰਨ ਰੂਪ ਦਿਹਾੜਾ, ਗੁਰੂ ਦੇ ਨਾਲ ਉਸ ਦਿਹਾੜੇ ਦਾ ਸੰਬੰਧ ਵੀ ਹੋਵੇ ਤੇ ਹੋਵੇ ਵੀ ਖੁਸ਼ੀਆਂ ਖੇੜਿਆਂ ਦਾ ਦਿਹਾੜਾ ਤੇ ਹੋਵੇ ਉਤਸਵ ਦਾ ਦਿਹਾੜਾ। ਗੁਰੂ ਘਰ ਦੇ ਵਿੱਚ ਜਿਸ ਦਿਨ ਕੋਈ ਬਹੁਤ ਵੱਡਾ ਉਤਸ਼ਾਹਿਤ ਕਰਨ ਵਾਲਾ ਤੇ ਕੋਈ ਖੁਸ਼ੀ ਦਾ ਸਮਾਗਮ, ਤੇ ਉਹ ਜਿਹੜਾ ਦਿਹਾੜਾ ਉਹਨੂੰ ਗੁਰਜਮਾ ਪੁਰਬ, ਗੁਰਪੁਰਬ ਉਹਨੂੰ ਗੁਰਪੁਰਬ ਕਹਿੰਦੇ। ਇਹ ਠੀਕ ਹੈ ਵੀ ਸਾਡੇ ਪੁਰਾਣੇ ਸਮੇਂ ਤੋਂ ਲੈ ਕੇ ਸਾਡੇ ਸੰਪਰਦਾ ਦੇ ਵਿਗਿਆਨੀ ਸਿੰਘ ਸਾਹਿਬਾਨ, ਸਤਿਪੁਰਸ਼ ਸਾਡੇ ਬਜ਼ੁਰਗ ਔਰ ਢਾਡੀ ਸਿੰਘ ਸਾਹਿਬਾਨ, ਸੁਭਾਵਕ, ਮੈਂ ਇਹ ਕਹਾਂਗਾ ਕਿ ਬਈ ਕਈ ਵਾਰੀ ਸੁਭਾਵਕ ਹੁੰਦੀਆਂ ਜਿਹੜੀਆਂ ਗੱਲਾਂ ਨੂੰ ਬਰੀਕੀ ਤੱਕ ਨਹੀਂ ਸੋਚਦੇ। ਅਰਦਾਸ ਨੇ ਵੀ ਜਿੰਨੀ ਦੇਰ ਤੱਕ ਉਹ ਵਿਚਾਰ ਨਹੀਂ ਸੀ ਬੜੀ, ਤੇ ਮੈਂ ਵੀ ਅਸੀਂ ਸੁਭਾਵਕ ਕਹਿਦਾ ਰਿਹਾ, ਜਿਹੜਿਆਂ ਦਿਹਾੜਿਆਂ ਨੂੰ ਗੁਰਪੁਰਬ ਨਹੀਂ ਕਹਿ ਸਕਦੇ ਉਹਨਾਂ ਦਿਹਾੜਿਆਂ ਨੂੰ ਅਸੀਂ ਸੁਭਾਵਕ ਗੁਰਪੁਰਬ ਕਹਿ ਦਿੰਦੇ ਹਾਂ। ਜੈਸਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਤੱਤੀ ਤਵੀ ਤੇ ਬਹਿਣ ਦਾ ਦਿਹਾੜਾ, ਤੇ ਉਸ ਦਿਹਾੜੇ ਨੂੰ ਅਸੀਂ ਸੁਭਾਵਕ ਹੀ ਕਹਿ ਦਿੰਦੇ ਹਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ, ਕਿਉਂਕਿ ਸਾਡੇ ਵੱਡੇ ਕਹਿੰਦੇ ਆਏ। ਪਰ ਇਹਦੇ ਤੇ ਗੁਰੂ ਘਰ ਦੇ ਜਿਹੜੇ ਮਹਾਨ ਵਿਦਵਾਨ ਤੇ ਗੁਰਮਤ ਨੂੰ ਬਰੀਕੀ ਤੱਕ ਉਹਨਾਂ ਸ਼ਬਦਾਂ ਦਾ ਛਾਣਬੀਣ ਕਰਨ ਵਾਲੇ, ਉਹਨਾਂ ਨੇ ਇਤਰਾਜ਼ ਦਿੱਤਾ, ਜਿਹਨੂੰ ਕਹਿੰਦੇ ਗੁਰਮਤ ਲੋ ਦੇ ਵਿੱਚ ਇਤਰਾਜ਼ ਹੈ ਸ਼ਬਦ ਦੇ ਉੱਤੇ। ਇਸ ਲਈ ਵੀ ਸਾਨੂੰ ਸੰਪਰਦਾ ਵਾਲਿਆਂ ਨੂੰ ਵੀ ਜਿਹੜੀ ਗੱਲ ਸਹੀ ਹੋਵੇ ਤੇ ਭਾਵੇਂ ਗੁਆਂਢੀ ਦੀ ਹੈ, ਉਹ ਕਹੀ ਹੋਈ ਗੱਲ ਸਾਨੂੰ ਗੁਆਂਢੀ ਦੀ ਮੰਨ ਲੈਣੀ ਚਾਹੀਦੀ, ਕਿਉਂਕਿ ਸਹੀ ਹੈ, ਸਹੀ ਕਰਕੇ ਦਿਖਾਈ ਉਹਨਾਂ ਨੇ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਉਹ ਕਹਿੰਦੇ ਨੇ ਵੀ ਇਹ ਦਿਹਾੜਿਆਂ ਨੂੰ ਤੁਸੀਂ ਗੁਰਪੁਰਬ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਉਹ ਸਬੂਤ ਦਿੰਦੇ ਆ, ਕਹਿੰਦੇ ਵੀ ਦੱਸੋ, ਪੁਰਬ ਦਾ ਅਰਥ ਹੈ ਉਤਸਵ, ਖੁਸ਼ੀ। ਵੀ ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਸੀ, ਸੀਸ ਵਿੱਚ ਰੇਤ ਪੈਂਦਾ ਸੀ, ਵੀ ਮੈਨੂੰ ਸਾਬਤ ਕਰੋ ਕਿਹੜੇ ਸਿੱਖ ਨੂੰ ਖੁਸ਼ੀ ਹੋਈ ਸੀ ਉਦੋਂ। ਪੀਰ ਮੀਆਂ ਵਰਗੇ, ਮੀਆਂ ਮੀਰ ਵਰਗੇ ਵੀ ਧਾਹਾਂ ਮਾਰ ਕੇ ਰੋਂਦੇ ਸੀ। ਇਸ ਕਰਕੇ ਇਸ ਦਿਹਾੜੇ ਨੂੰ ਗੁਰਪੁਰਬ ਨਹੀਂ ਕਹਿ ਸਕਦੇ, ਇਹਨੂੰ ਕਹਿ ਸਕਦੇ ਸ਼ਹੀਦੀ ਜੋੜ ਮੇਲਾ। ਜਿਸ ਦਿਨ ਗੁਰੂ ਸਾਹਿਬਾਨਾਂ ਨੇ ਆਪਣਾ ਸਰੀਰ ਦਾ ਪਰਿਤਿਆਗਨ ਕੀਤਾ, ਉਹਨਾਂ ਦਿਹਾੜਿਆਂ ਨੂੰ ਗੁਰਪੁਰਬ ਕਿਸੇ ਨੂੰ ਵੀ ਨਹੀਂ ਕਹਿ ਸਕਦੇ। ਉਹ ਮਹਾਰਾਜ ਸਾਹਿਬ ਦੇ ਸੱਚਖੰਡ ਗਵਨ ਦਿਹਾੜੇ ਕਹਿ ਦਿਓ, ਜੋਤੀ ਜੋਤ ਸਮਾਉਣਾ ਦਿਹਾੜਾ ਕਹਿ ਦਿਓ, ਜਾਂ ਫਿਰ ਦੋ ਦਿਹਾੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਇਹਨਾਂ ਨੂੰ ਕਹਾਂਗੇ ਸ਼ਹੀਦੀ ਦਿਵਸ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਗੁਰਪੁਰਬ ਨਹੀਂ ਕਹਿ ਸਕਦੇ, ਕਿਉਂਕਿ ਇਹਦੀ ਪਰਿਭਾਸ਼ਾ ਦੱਸ ਰਹੀ ਹੈ ਕਿ ਇਹਨੂੰ ਤੁਸੀਂ ਕਦਾਚਿਤ ਕਹਿ ਨਹੀਂ ਸਕਦੇ। ਜੇ ਸੁਭਾਵਕ ਅਸੀਂ ਕਹਿੰਦੇ ਰਹੇ ਹਾਂ ਤਾਂ ਇਹ ਥੋੜ੍ਹਾ ਜਿਹਾ ਸਾਨੂੰ ਇਹਦੇ ਵੱਲ ਧਿਆਨ ਦੇਣਾ ਪਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਜੀ ਇਹ ਦੱਸੋ ਗੁਰਪੁਰਬ ਬਾਰੇ ਆਪ ਜੀ ਦਾ ਕੀ ਖਿਆਲ ਹੈ? ਇੱਕ ਤਾਂ ਇਹਦਾ ਮਹਾਤਮ ਦੱਸੋ, ਤੇ ਗੁਰਸਿੱਖਾਂ ਵਿੱਚ ਏਡਾ ਵੱਡਾ ਉਤਸ਼ਾਹ ਹੈ, ਤੁਸੀਂ ਪੁਰਾਤਨ ਸਿੱਖ ਹੋ। ਭਾਈ ਸਾਹਿਬ ਨੇ ਕਲਮ ਚੁੱਕੀ, ਕਹਿੰਦੇ ਗੁਰਪੁਰਬ ਜਿਹੜਾ ਹੈ, ਏਕ ਮਿਸ਼ਟਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਪੁਰਬ ਕਹਿ ਸਿੱਖ ਨੂੰ ਬੁਲਾਵੇ। ਸਿੱਖਾਂ ਦੇ ਵਿੱਚ ਕਹਿੰਦੇ ਉਤਸ਼ਾਹ ਹੈ, ਜਿਸ ਦਿਨ ਗੁਰੂ ਸਾਹਿਬਾਨਾਂ ਦਾ ਗੁਰਪੁਰਬ ਹੁੰਦਾ ਹੈ, ਕਹਿੰਦੇ ਸਿੱਖ ਸਿੱਖਾਂ ਨੂੰ ਸੱਦਦੇ ਹੈ ਔਰ ਕੜਾਹ ਪ੍ਰਸ਼ਾਦ ਬਣਦਾ ਹੈ, ਮਿਸ਼ਟਾਨ ਪਾਨ ਲਾਵਤ ਮਹਾਂਪ੍ਰਸਾਦ। ਮਹਾਂਪ੍ਰਸਾਦ ਕਹਿੰਦੇ ਹੀ ਇਹਦਾ ਕੜਾਹੇ ਚ ਬਣ ਕਰਕੇ ਕੜਾਹ ਪ੍ਰਸ਼ਾਦ ਕਹਿੰਦੇ ਆ, ਵੈਸੇ ਇਹਦਾ ਨਾਮ ਮਹਾਂਪ੍ਰਸ਼ਾਦ ਹੀ ਹੈ, ਪਰ ਹੁਣ ਇਸ ਕਰਕੇ ਸੰਕੋਚ ਕਰਦੇ ਆ ਵੀ ਮਹਾਂਪ੍ਰਸ਼ਾਦ ਉਹ ਨਿਖਿਧ ਵਸਤੂ ਨੂੰ ਕਹਿਣ ਲੱਗ ਗਏ। ਨਿਹੰਗ ਸਿੰਘਾਂ ਨੇ ਤਾਂ ਨਾਮ ਵਧੀਆ ਰੱਖਿਆ ਵਾ, ਤਾਂ ਡਲੇ ਕਹਿੰਦੇ ਨੇ ਉਹਨੂੰ, ਵੀ ਖਾਣ ਵਾਲੇ ਨੂੰ ਵੀ ਪਤਾ ਲੱਗ ਜਾਵੇ ਕੀ ਖਾ ਰਹੇ ਆ, ਡਲੇ ਖਾ ਰਹੇ ਆ, ਇਹ ਵਧੀਆ ਨਾਂ ਰੱਖਿਆ ਫੌਜਾਂ ਨੇ। ਇਸ ਕਰਕੇ ਸਾਹ ਸਿੰਘ ਇਹਨਾਂ ਨੇ ਤਾਂ ਨਾਮ ਫੌਜਾਂ ਨੇ ਤਾਂ ਇਹ ਰੱਖਿਆ ਸੀ, ਪਰ ਉਹ ਪੁਜਾਰੀਆਂ ਦੇ ਵੇਲੇ ਜੇ ਕਿਸੇ ਨੂੰ ਉੱਪਰ ਪਕੜ ਲੈਣਾ ਵੀ ਪੁਜਾਰੀ ਸਾਹਿਬ ਆਹ ਕੀ ਲੈ ਜਾਂਦਾ, ਕਿ ਮਹਾਂਪ੍ਰਸ਼ਾਦ ਹੈ, ਉਹ ਕਹਿੰਦੇ ਸੀ ਕੜਾਹ ਪ੍ਰਸ਼ਾਦ। ਉਹ ਜਦੋਂ ਪੜਦਾ ਚੁੱਕ ਕੇ ਦੇਖਿਆ ਉਹ ਮਾਸ ਬਣਿਆ ਹੋਇਆ, ਮਾਸ ਖਾਣ ਖਿੱਚ ਗਏ ਸੀ, ਇਸ ਕਰਕੇ ਫਿਰ ਇਹ ਥੋੜਾ ਜਿਹਾ ਸ਼ਬਦ ਬਦਨਾਮ ਹੋ ਗਿਆ। ਏਕ ਮਿਸਤਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਪੁਰਬ ਕੈ ਸਿੱਖ ਨੂੰ ਬੁਲਾਵੇ। ਤੇ ਭਾਈ ਸਾਹਿਬ ਜੀ ਨੂੰ ਪੁੱਛਿਆ ਵੀ ਇਸ ਦਾ ਮਹੱਤਵ ਕੀ ਹੈ। ਭਾਈ ਸਾਹਿਬ ਕਹਿੰਦੇ ਦੇਖੋ ਇਹਦਾ ਮਹੱਤਵ ਏਡਾ ਬੜਾ ਜਿਹੜਾ ਅੱਖਰਾਂ ਦੇ ਵਿੱਚ, ਤੇ ਉਹਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ, ਉਹਦੀ ਹੱਦ ਨਹੀਂ ਹੈ ਕੋਈ। ਕਹਿੰਦੇ ਫਿਰ ਵੀ ਜੇ ਕੁਛ, ਕਹਿੰਦੇ ਫਿਰ ਚਲੋ ਮੈਂ ਕੁਛ ਸਮਝਾਉਣ ਦਾ ਪੱਖ ਲੈ ਕੇ ਦੱਸਦਾ। ਭਾਈ ਸਾਹਿਬ ਜੀ ਕਹਿੰਦੇ 68 ਤੀਰਥ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਜਿਹੜੇ ਪ੍ਰਸਿੱਧ 360 ਤੀਰਥਾਂ ਨੂੰ 68 ਤੀਰਥਾਂ ਦੇ ਵਿੱਚ ਮਹਾਤਮ ਦੇ ਵਿੱਚ ਬਦਲਿਆ। ਉਹ ਕਿਉਂ ਬਦਲਿਆ? ਵੀ ਮਨੁੱਖਾਂ ਦੀ ਉਮਰ ਥੋੜੀ ਹੈ। 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਣ, ਤੇ 68 ਤੀਰਥਾਂ ਦੇ ਕਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਚ ਆਉਣਗੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, 8 ਤੇ 60 68 ਤੀਰਥ। ਭਾਈ ਸਾਹਿਬ ਕਹਿੰਦੇ ਵੀ ਮੈਂ ਤੀਰਥਾਂ ਤੇ ਜਾਣ ਵਾਲਿਆਂ ਦਾ ਦਿਲ ਨਹੀਂ ਤੋੜਦਾ, ਜਿਹੜੇ ਜਾਂਦੇ ਨੇ ਜਾਣ, ਜਿਹੜੇ ਤੀਰਥਾਂ ਤੇ ਮੱਥੇ ਟੇਕਦੇ ਨੇ ਟੇਕਣ, ਇਸ਼ਨਾਨ ਕਰਦੇ ਨੇ ਕਰਨ, ਪਰ ਗੁਰੂ ਨਾਨਕ ਦੇ ਘਰ ਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਇਹ ਸਾਡੇ ਆਪਣੇ ਆਪਣੇ ਧਰਮ ਦਾ ਸਾਡੇ ਇਹ ਵਿਸ਼ਵਾਸ ਹੈ। ਪਰ ਮੈਂ ਇਹ ਕਹਿਣਾ ਵੀ ਤੀਰਥਾਂ ਤੇ ਮਹਾਤਮ ਹੈ ਨਾਉਣ ਦਾ, ਤੀਰਥ ਨਾਤੇ ਪਾਪ ਜਾਣ, ਪਾਪ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਇਹ ਮੈਂ ਵੀ ਸਵੀਕਾਰ ਕਰਦਾ। ਕਹਿੰਦੇ 68 ਤੀਰਥਾਂ ਤੇ ਕੋਈ ਇਸ਼ਨਾਨ ਕਰਿਆਵੇ ਉਹਦਾ ਮਹਾਤਮ ਇੱਕ ਪਾਸੇ, ਤੁਸੀਂ ਵਿਚਾਰ ਦੀ ਤੱਕੜ ਦੇ ਇੱਕ ਪਲੜੇ ਚ ਪਾ ਲਓ, ਤੇ ਫਿਰ 10 ਪੁਰਬਨ ਜੇਠ ਸਮਾਸੇ ਸੁਕਲਾ ਪੱਖੇ ਦਸਵੀਂ ਥੇਤੇ ਹਸਤ ਨਖੇਤੇ ਬੁੱਧਵਾਰ ਵਿਤੀ ਕਾਰਨ ਕੰਨਿਆ ਕਾ ਚੰਦਰਮਾ ਬਿਰ ਕਾ ਸੂਰਜ ਆਦਿ। ਇਹ ਦੋ ਪਦਤੀਆਂ ਨੇ ਇਹਦੇ ਚ ਵੀ ਇਹਨਾਂ ਦੀਆਂ। ਤੇ ਇਹ ਜਿਹੜੇ 10 ਪੁਰਬਨ, ਕਦੇ ਕਦੇ ਪੁਰਬ ਦਾ ਮੌਕਾ ਆਉਂਦਾ, 10 ਪੁਰਬ ਇਕੱਠੇ ਨਹੀਂ ਆਉਂਦੇ, ਕੱਲਾ ਕੱਲਾ ਆਉਂਦਾ। ਤੇ ਗੁਰੂ ਨਾਨਕ ਦੇ ਘਰ ਦੇ ਵਿੱਚ 10 ਪੁਰਬ ਸਦਾ ਦਸਹਰਾ। ਕਹਿੰਦੇ 10 ਪੁਰਬਾਂ ਦਾ ਮਹੱਤਵ, 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਵ, ਇਹ ਕਹਿੰਦੇ ਵਿਚਾਰ ਦੀ ਤੱਕੜੀ ਦੇ ਇੱਕ ਪਲੜੇ ਵਿੱਚ ਪਾ ਲਓ, ਤੇ ਦੂਸਰੇ ਪਲੜੇ ਵਿੱਚ ਪਾ ਲਓ ਗੁਰਸਿੱਖਾਂ ਦੇ ਗੁਰਪੁਰਬ ਮਨਾਉਣ ਦਾ ਮਹੱਤਵ। ਭਾਈ ਸਾਹਿਬ ਕਹਿੰਦੇ ਵੀ ਜਦੋਂ ਇਹ ਤੱਕੜੀ ਦੇ ਪਲੜੇ ਬਰਾਬਰ ਕਰਕੇ ਤੁਸੀਂ ਚੱਕਣਾ ਚਾਹੋਗੇ, ਕਹਿੰਦੇ ਮੈਂ ਇਹ ਕਹਿਣ ਦੀ ਗਲਤੀ ਨਹੀਂ ਕਰਦਾ ਕਿ ਇਹ ਬਰਾਬਰ ਹੋ ਗਿਆ, ਕਹਿੰਦੇ ਗੁਰਪੁਰਬ ਵਾਲਾ ਪਲੜਾ ਬਹੁਤ ਭਾਰੀ ਰਹੇਗਾ ਤੇ ਉਹ ਹਲਕਾ ਪੈ ਜਾਏਗਾ ਇਹਦੇ। ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ, ਇਹ ਭਾਈ ਸਾਹਿਬ ਨੇ ਮਹਾਤਮ ਦੱਸਿਆ। ਤਾਂ ਇਹ ਤਾਂ ਅਸੀਂ ਦੋ ਗੱਲਾਂ ਵੀ ਇਹਦਾ ਮਹਾਤਮ ਕੀ ਹੈ ਤੇ ਕਿਹੜੇ ਦਿਹਾੜਿਆਂ ਨੂੰ ਗੁਰਪੁਰਬ ਕਹਿ ਸਕਦੇ। ਗੁਰੂ ਸਾਹਿਬਾਨਾਂ ਦੇ 10 ਪਾਤਸ਼ਾਹਾਂ ਦੇ ਅਵਤਾਰ ਦਿਹਾੜੇ ਸਾਡੇ ਲਈ ਗੁਰਪੁਰਬ, ਗੁਰੂ ਸਾਹਿਬਾਨਾਂ ਦੇ ਗੁਰਤਕ ਦੀ ਸਵਾਇਮਾਨ ਹੋਣ ਦੇ ਦਿਹਾੜੇ ਗੁਰਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਚ ਗੁਰਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਤਕ ਦੀ ਗੁਰਪੁਰਬ, ਖਾਲਸੇ ਦਾ ਪ੍ਰਗਟ ਹੋਣ ਦਾ ਦਿਹਾੜਾ ਵਿਸਾਖੀ ਦਾ ਗੁਰਪੁਰਬ, ਗੁਰੂ ਦੇ ਘਰ ਵਿੱਚ ਵੱਡਾ ਉਤਸਵ, ਇਹ ਦਿਹਾੜੇ ਲਿਖਤ ਰੂਪ ਚ ਵੀ ਇਹਨਾਂ ਨੂੰ ਗੁਰਪੁਰਬ ਕਹਿਣਾ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਜਿਹੜਾ, ਇਹ ਬਹੁਤ ਵੱਡਾ ਗੁਰਪੁਰਬ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਕਹੋ ਗੁਰੂ ਅਰਜਨ ਕੋ, ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਉਹ ਹੈ ਸੁਮੇਰ ਸਮਾਨਾ। ਪ੍ਰਤੱਖ ਰਿਹਾ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਤੂੰ ਤਾਂ ਭਗਤੀ ਦਾ ਅਵਤਾਰ ਉਤਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਮਾਂ ਦੀ ਕੁੱਖ ਨੂੰ ਭਾਗ ਲਾਇਆ, ਉਹ ਸਤਿਕਾਰਯੋਗ ਮਾਂ ਨੂੰ ਸਾਰਾ ਸੰਸਾਰ ਜਾਣਦਾ। ਬੀਬੀ ਭਾਨੀ ਦੇ ਨਾਂ ਨੂੰ ਕੌਣ ਨਹੀਂ ਜਾਣਦਾ। ਗੁਰੂ ਅਮਰਦਾਸ ਮਹਾਰਾਜ ਦੇ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ, ਬੀਬੀ ਭਾਨੀ ਤੇ ਦਾਨੀ, ਬਾਬਾ ਮੋਹਨ ਤੇ ਮੋਹਰੇ। ਇਹ ਚਾਰੇ ਬੱਚਿਆਂ ਦੇ ਵਿੱਚੋਂ ਇਹ ਬੱਚੀ ਐਡੇ ਭਾਗਾਂ ਵਾਲੀ ਨਿਕਲੀ ਹੈ। ਇਤਿਹਾਸ ਕਹਿੰਦਾ ਵੀ ਜਿਹੜੀ ਸੇਵਾ ਬੀਬੀ ਭਾਨੀ ਨੇ ਪਿਤਾ ਦੀ ਕੀਤੀ ਵੀ ਕੋਈ ਪੁੱਤਰੀ ਅੱਜ ਤੱਕ ਕਰ ਨਹੀਂ ਸਕੀ, ਤੇ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਕਹਾ ਦਿੱਤਾ, ਬੇਟੀ ਨਾ ਤਾਂ ਅੱਜ ਤੱਕ ਕਿਸੇ ਬੇਟੀ ਨੇ ਇਹੋ ਜਿਹੀ ਸੇਵਾ ਕੀਤੀ ਪਿਤਾ ਦੀ, ਤੇ ਨਾ ਕੋਈ ਕਰੇਗੀ, ਤੇਰੇ ਬਰਾਬਰ ਕੋਈ ਬੇਟੀ ਆ ਨਹੀਂ ਸਕਦੀ, ਤੈਂ ਐਸੀ ਸੇਵਾ ਕੀਤੀ। ਸਰੀਰ ਦੀ ਨਾ ਪਰਵਾਹ ਕਰਕੇ ਸਿਲਕਾਂ ਖੁਦ ਗਈਆਂ ਤੇ ਚੌਂਕੀ ਦੇ ਪਾਵੇ ਦੇ ਹੇਠ ਹੱਥ ਦੇਣਾ, ਖੂਨ ਦੀਆਂ ਤਤੀਰੀਆਂ ਜਾਣੀਆਂ, ਅਰ ਬਾਂਹ ਮੋਢਿਆਂ ਤੱਕ ਸੁੰਨ ਹੋ ਗਈ, ਹਿੱਲੀ ਨਹੀਂ ਵੀ ਪਿਤਾ ਜੀ ਦੀ ਸਮਾਧੀ ਨਾ ਖੁੱਲ ਜਾਏ। ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਸਮਾਧੀ ਖੁੱਲੀ, ਕਹਿਣ ਲੱਗੇ, ਪੁੱਤ ਤੂੰ ਕੀ ਕਰਦਿਆਂ ਕੋਲ ਬੈਠੇ? ਬੇਟੀ ਘਰ ਦੇ ਅਨੇਕਾਂ ਕੰਮ ਕਾਰਨ, ਮੈਂ ਤਾਂ ਨਿਤਰੇਮ ਚ ਬੈਠਾ ਸੀ, ਤੂੰ ਕੀ ਕਰਦੀ ਹੈ? ਇਹ ਨਹੀਂ ਕਿਹਾ ਕਿ ਪਿਤਾ ਜੀ ਜੇ ਮੈਂ ਬੈਠੀ ਨਾ ਹੁੰਦੀ ਤਾਂ ਅਸੀਂ ਤਾਂ ਡਿੱਗ ਪੈਂਦੇ, ਅੱਜ ਤਾਂ ਮੈਂ ਇਸ ਕਰਕੇ ਬੈਠੀ ਹਾਂ, ਪਾਵਾ ਸੰਭਾਲਿਆ। ਬੋਲੀ ਨਹੀਂ, ਪਿਤਾ ਜੀ ਬਸ ਮੈਂ ਇਸ ਤਰ੍ਹਾਂ ਹੀ ਬੈਠੀ। ਜਦੋਂ ਦੇਖਿਆ ਹੁਣ ਖੂਨ ਤਾਂ ਖੂਨ ਹੈ, ਮੰਜੀ ਦੇ ਹੇਠਾਂ ਖੂਨ ਜਾਂਦਾ ਵਗਦਾ ਦੇਖਿਆ, ਤੇ ਗੁਰੂ ਅਮਰਦਾਸ ਜੀ ਕਾਹਲੀ ਨਾਲ ਉੱਠੇ, ਕਹਿੰਦੇ ਪੁੱਤ ਆਹ ਕੀ ਹੈ? ਇਹ ਬੀਬੀ ਭਾਨੀ ਹੱਸ ਕੇ ਕਹਿੰਦੀ, ਪਿਤਾ ਜੀ ਸਿਆਣ ਨਹੀਂ ਆਈ, ਇਹ ਤੁਹਾਡਾ ਆਪਣਾ ਖੂਨ ਤਾਂ ਹੈ, ਆਪਣੀ ਨੂੰ ਤਾਂ ਸਿਆਣ ਲਈਦਾ। ਜਦ ਦੇਖਿਆ ਪੁੱਤਰੀ ਦਾ ਹੱਥ ਆਪਣੇ ਹੱਥਾਂ ਦੇ ਨਾਲ ਸਿਲਤਾਂ ਕੱਢੀਆਂ, ਹੱਥ ਘੁੱਟਿਆ, ਪਿਆਰ ਦੇ ਨਾਲ ਧੀ ਨੂੰ ਛਾਤੀ ਨਾਲ ਲਾਇਆ, ਅਰ ਖੂਨ ਵੱਲ ਵੇਖ ਕੇ ਕਹਿੰਦੇ, ਭਾਨੀ ਐ ਐ ਪੁੱਤਰੀ, ਮੈਂ ਹੁਣ ਧਿਆਨ ਨਾਲ ਵੇਖਿਆ, ਤੇਰੇ ਖੂਨ ਦੀ ਅਡੋਲਤਾ ਵੇਖੀ ਹੈ, ਤੇਰੇ ਖੂਨ ਦੀ ਦ੍ਰਿੜਤਾ ਦੇਖੀ ਹੈ, ਤੇਰੇ ਖੂਨ ਦੇ ਕਣ ਕਣ ਦੇ ਵਿੱਚ ਐਸਾ ਵਿਸ਼ਵਾਸ ਦੇਖਿਆ, ਤੇ ਤੇਰਾ ਖੂਨ ਤਤੀਆਂ ਤਵੀਆਂ ਤੇ ਵੀ ਨਹੀਂ ਡੋਲੇਗਾ, ਤੇਰਾ ਖੂਨ ਜਿਹੜਾ ਸਰਹੰਦ ਦੀਆਂ ਕੰਧਾਂ ਦੇ ਵਿੱਚ ਵੀ ਨਹੀਂ ਡੋਲੇਗਾ, ਤੇਰੇ ਖੂਨ ਦੇ ਵਿੱਚ ਬੜੀ ਦ੍ਰਿੜਤਾ ਹੈ, ਪਤਾ ਨਹੀਂ ਕਿੱਥੇ ਕਿੱਥੇ ਤੇਰਾ ਅੱਜ ਇੰਨੇ ਨਿੱਕੇ ਜਿਹੇ ਥਾਂ ਤੇ ਖੂਨ ਡਲਿਆ ਹੈ, ਹਿੰਦੁਸਤਾਨ ਦੇ ਕਿੱਥੇ ਕਿੱਥੇ ਜਾ ਕੇ ਤੇਰੇ ਖੂਨ ਦੇ ਛਿੱਟੇ ਜਾਣੇ ਨੇ, ਔਰ ਤੇ ਹਰ ਛਿੱਟੇ ਦਾ ਇਤਿਹਾਸ ਹੋਊਗਾ। ਉਸ ਬੀਬੀ ਭਾਨੀ ਦੀ ਕੁੱਖ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਸੰਯੋਗ ਨਾਲ ਦੋ ਪੁੱਤਰ ਪਹਿਲਾਂ ਹੋ ਚੁੱਕੇ, ਬਾਬਾ ਪ੍ਰਿਥੀ ਮੱਲ ਜੀ ਜਿਨ੍ਹਾਂ ਦਾ 1615 ਬਿਕਰਮੀ ਸੰਬੰਧ ਦੇ ਅੰਦਰ ਇਹਨਾਂ ਦਾ ਮਾਤਾ ਭਾਨੀ ਜੀ ਦੀ ਕੁੱਖ ਤੋਂ ਜਨਮ ਹੋਇਆ। ਫਿਰ 1618 ਦੇ ਵਿੱਚ ਦੂਸਰਾ ਪੁੱਤਰ ਮਹਾਦੇਵ ਜੀ ਜਨਮਦੇ, ਤੇ ਜਿਸ ਗੁਰੂ ਦੀ ਅੱਜ ਗੱਲ ਕਰਦੇ ਹਾਂ 1620 ਬਿਕਰਮੀ ਸੰਮਤ, ਸਾਡਾ ਇਤਿਹਾਸ ਬਿਕਰਮੀ ਸੰਮਤ ਨਾਲ, ਜੋ ਸਾਡੇ ਦੇਸ਼ ਦਾ ਸੰਮਤ ਹੈ, ਤੇ ਵਿਸਾਖ ਵਧੀ ਸਪਤਮੀ ਜਿਹੜਾ ਅੱਜ ਦਾ ਦਿਹਾੜਾ, ਅੱਜ ਵਿਸਾਖ ਸੀ ਸਤਵੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਨਕੇ ਘਰ ਦੇ ਵਿੱਚ ਨਾਨਾ ਗੁਰੂ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਹੈ, ਤੇ ਉਸ ਨਾਨੇ ਦੇ ਦੋਹਤਰੇ ਹੋਣ ਦਾ ਮਾਣ ਤਾਂ ਭਾਵੇਂ ਦੂਸਰੇ ਨੂੰ ਵੀ ਮਿਲਿਆ, ਪਰ ਗੁਰਤਾ ਗੱਦੀ ਦਾ ਮਾਣ ਦੂਸਰੇ ਦੋਹਤਿਆਂ ਨੂੰ ਨਹੀਂ ਮਿਲਿਆ। ਤੇ ਆਪ ਜੀ ਦੇ ਬਚਪਨ ਦੀ ਮੈਂ, ਕਿਉਂਕਿ ਸਮਾਂ ਬਿਲਕੁਲ ਸਮਾਪਤੀ ਦੇ ਨੇੜੇ ਆ, 5-7 ਮਿੰਟਾਂ ਦੇ ਵਿੱਚ ਮੈਂ ਆਪਣੀ ਗੱਲ ਸਮਾਪਤ ਕਰਦਾ, ਕਿਉਂਕਿ ਇਹ ਕਹਾਣੀਆਂ ਬੜੀਆਂ ਲੰਮੀਆਂ ਨੇ, ਗੁਰਪੁਰਬ ਦੇ ਨਾਲ ਸੰਬੰਧ ਰੱਖਣੀਆਂ। ਦੋ ਕੰਮ ਕਰਨੇ ਵੈਸੇ ਹੁੰਦੇ ਔਖੇ ਆ, ਵੀ ਆਪਾਂ ਨਿਯਮ ਇਹ ਵੀ ਪੂਰਾ ਕਰਨਾ ਸੀ, ਤੇ ਨਹੀਂ ਤਾਂ ਉਸ ਸਮੇਂ ਦੇ ਵਿੱਚ ਕਾਫੀ ਕੁਛ ਕਿਹਾ ਜਾ ਸਕਦਾ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਲੰਘੇ ਤੇ ਬੈਠੇ ਹੈ, ਗੁਰੂ ਅਰਜਨ ਦੇਵ ਜੀ ਨਾਨਕੇ ਘਰ ਦੇ ਅੰਦਰ ਕਦੇ ਕਦੇ ਪੈਰਾਂ ਦੇ ਭਾਰ ਖੜੇ ਹੁੰਦੇ ਆ, ਤੇ ਕਦੇ ਗੋਡਣੀਆਂ ਰੁੜਦੇ ਆ। ਬੀਬੀ ਭਾਨੀ ਘਰ ਦੀ ਸੇਵਾ ਕਰ ਰਹੀ ਹੈ, ਤੇ ਇੱਕ ਦਿਨ ਕੀ ਦੇਖਿਆ, ਬੱਚਾ ਜਿਵੇਂ ਆਪਣੀ ਸੁਭਾਅ ਨਾਲ ਉਹ ਗੋਡਣੀਆਂ ਭਾਰ ਰਿੜਦੇ ਰਿੜਦੇ ਮਿੱਟੀ ਲੱਗੀ, ਇਤਿਹਾਸ ਐਵੇਂ ਲਿਖਿਆ, ਕਹਿੰਦੇ ਮਿੱਟੀ ਘੱਟਾ ਲੱਗਿਆ ਹੋਇਆ, ਉਹ ਰਿੜਦੇ ਰਿੜਦੇ ਇੰਨੀ ਤੇਜ਼ੀ ਨਾਲ ਨਾਨਕੇ ਪਰਿਵਾਰ ਦੇ ਵਿੱਚ ਹੁਣ ਆਪਣੇ ਨਾਨੇ ਵੱਲ ਨੂੰ ਵਧੇ ਤੇ ਨਾਨਾ ਗੁਰੂ ਆਪਣੇ ਧਿਆਨ ਦੇ ਵਿੱਚ ਬੈਠਾ ਤੇ ਬੀਬੀ ਭਾਨੀ ਪਿੱਛੇ ਪਿੱਛੇ ਆਈ ਕਿ ਮੈਂ ਬੱਚੇ ਨੂੰ ਸਾਂਭ ਲਵਾਂ ਕਿਤੇ ਮੇਰੇ ਪਿਤਾ ਜੀ ਦੀ ਸਮਾਧੀ ਨਾ ਖਿਲਾ ਦੇਵੇ। ਤੇ ਜਦੋਂ ਬੀਬੀ ਆਈ ਇੰਨੇ ਨੂੰ ਉਹ ਬਾਹੀ ਫੜ ਕੇ ਖੜੇ ਹੋ ਗਏ ਸੀ, ਪਲੰਘੇ ਦੇ ਕੋਲ ਚਲੇ ਗਏ ਤੇ ਪਾਗਲੇ ਕੋਲ ਖੜ ਕੇ ਬਾਹੀ ਨੂੰ ਫੜ ਕੇ ਹਿਲਾਇਆ ਨਾਨੇ ਨੂੰ, ਜਾਣੀ ਸੁਚੇਤ ਕੀਤਾ ਵੀ ਮੈਨੂੰ ਚੱਕ ਲੈ। ਤੇ ਗੁਰੂ ਅਮਰਦਾਸ ਮਹਾਰਾਜ ਦੀ ਸਮਾਧੀ ਖੁੱਲੀ ਤੇ ਬੀਬੀ ਭਾਨੀ ਕਹਿਣ ਲੱਗੀ, ਪਿਤਾ ਜੀ ਖਿਮਾ ਕਰਨਾ, ਮੇਰੀ ਅਣਗਹਿਲੀ ਨਾਲ ਐਸਾ ਹੋਇਆ, ਮੈਂ ਸਾਂਭਣ ਤਾਂ ਆਈ ਸੀ ਪਰ ਬੜੀ ਤੇਜ਼ੀ ਨਾਲ ਦੌੜ ਕੇ। ਤੇ ਕਹਿੰਦੇ ਉਸ ਵੇਲੇ ਇੱਕ ਲੌਕਿਕ ਪ੍ਰਮਾਣਾਂ ਚ ਬਚਨ ਹੈ, ਕਹਿੰਦੇ ਸੁਭਾਵਕ ਹੀ ਮਹਾਰਾਜ ਨੇ ਕਿਹਾ, ਕਹਿੰਦੇ ਕਿਹੜਾ ਕਿਹੜਾ ਪ੍ਰਗਟਿਆ ਪੁਰਖ ਅਵਤਾਰੀ ਜਿਹਨੇ ਮੰਜੀ ਹਿਲਾਈ ਸਾਰੀ, ਇਹ ਕਿਹੜਾ ਇਹੋ ਜਿਹਾ ਬਲੀ ਪ੍ਰਗਟ ਹੋ ਗਿਆ ਮੇਰੀ ਮੰਜੀ ਹਿਲਾ ਕੇ ਰੱਖ ਦਿੱਤੀ। ਬੀਬੀ ਕਾਨੀ ਕਹਿਣ ਲਈ, ਮਹਾਰਾਜ ਤੁਹਾਡਾ ਦੋਤਰ ਹੈ, ਚੁੱਕਣ ਲੱਗੀ, ਕਹਿਣ ਲੱਗੇ ਬੇਟਾ ਤੂੰ ਕੰਮ ਕਰ, ਨਾਨੇ ਦੋਤਰੇ ਦੇ ਵਿੱਚ ਤੂੰ ਨਹੀਂ ਆਉਣਾ, ਮੈਂ ਜਾਣਾ ਤੇ ਮੇਰਾ ਦੋਤਰਾ ਜਾਂਦਾ। ਬੀਬੀ ਭਾਨੀ ਹੱਥ ਜੋੜ ਕੇ ਖੜੀ ਹੈ ਤੇ ਮਹਾਰਾਜ ਕਹਿੰਦੇ ਹਾਂ ਬਾਈ, ਤੇ ਚੁੱਕਣ ਲੱਗੇ। ਇੱਕ ਤਾਂ ਬਿਰਧ ਅਵਸਥਾ ਹੈ, ਦੂਸਰਾ ਗੁਰੂ ਅਰਜਨ ਦੇਵ ਜੀ ਦਾ ਸਰੀਰ ਭਾਰੀ ਸੀ, ਉਹ ਚੁੱਕਣ ਲੱਗੇ, ਬਾਹਾਂ ਤੇ ਚੁੱਕਣਾ ਹੋਇਆ, ਕਹਿੰਦੇ ਭਾਨੀ ਹੈ ਭਾਰੀ ਗੁਰੂ ਹੋਊਗਾ, ਭਾਰੀ ਗੁਰੂ ਹੋਊਗਾ ਤੇਰਾ ਪੁੱਤਰ। ਪਹਿਲਾ ਵਾਰ ਤੇ ਇੱਕ ਪੈਰ ਚੁੱਕ ਕੇ ਪਲੰਘੇ ਤੇ ਨੂੰ ਰੱਖਣ ਲੱਗੇ ਪਰ ਉਹ ਸੂਤ ਨਹੀਂ ਆ ਰਿਹਾ ਕੰਮ, ਕਿਉਂਕਿ ਬੱਚੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਾਨਾ ਗੁਰੂ ਕੀ ਕਹਿ ਰਹੇ ਨੇ, ਕਹਿੰਦੇ ਬੇਟਾ ਇੰਨਾ ਕਾਲਾ ਪੈ ਗਿਆ। ਕਹਿੰਦੇ ਨਹੀਂ ਬਈ ਨਹੀਂ, ਪਤਾ ਤੇਰੇ ਬਾਪ ਨੇ ਕਿੰਨੀ ਸੇਵਾ ਕੀਤੀ ਹੈ ਮੇਰੀ, ਜਿਹੜੀ ਗੱਦੀ ਮੇਰੇ ਕੋਲੋਂ ਭਾਲਦਾ ਤੇਰੇ ਪਿਓ ਤੋਂ ਮਿਲੂਗੀ, ਉਹ ਪਹਿਲਾਂ ਤੇਰੇ ਪਿਤਾ ਦੇ ਕੋਲ ਜਾਊਗੀ ਇਹ ਗੱਦੀ, ਉਹਨੇ ਬੜੀ ਸੇਵਾ ਕੀਤੀ ਹੈ। ਬੀਬੀ ਭਾਨੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਉਹਨੇ ਦੋ ਵਾਰ ਇਕੱਠੇ ਸੁਣ ਲਏ ਵੀ ਮੇਰਾ ਪਿਤਾ ਤਾਂ ਗੱਦੀ ਦਾ ਮਾਲਕ ਸੀ, ਮੇਰਾ ਪਿਤਾ ਗੁਰਤਾ ਗੱਦੀ ਦਾ ਮਾਲਕ, ਪਰ ਮੇਰਾ ਪਤੀ ਵੀ ਗੁਰਤਾ ਗੱਦੀ ਦਾ ਮਾਲਕ ਹੋਏਗਾ ਤੇ ਮੇਰਾ ਪੁੱਤਰ ਵੀ ਗੁਰਤਾ ਗੱਦੀ ਦਾ ਮਾਲਕ ਹੋਏਗਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਚੁੱਕ ਕੇ ਆਪਣੀ ਗੋਦ ਵਿੱਚ ਲਿਆ, ਮੁੱਖ ਚੰਮਿਆ, ਸਿਰ ਤੇ ਹੱਥ ਫੇਰਿਆ ਔਰ ਘੁੱਟ ਕੇ ਜੱਫੀ ਵੀ ਚਲਾ ਕੇ ਬਚਨ ਕੀ ਕੀਤਾ, ਕਹਿੰਦੇ ਦੋਹੇ ਥਾ ਬਾਣੀ ਕਾ ਬੋਹੇ ਥਾ, ਤੂੰ ਤਾਂ ਬਾਣੀ ਦਾ ਵੀ ਜਹਾਜ਼ ਹੋਏਗਾ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰ, ਸ੍ਰਿਸ਼ਟੀ ਤਰੇਗੀ ਤੇਰੇ ਜਹਾਜ਼ ਵਿੱਚ ਬਹਿ ਕੇ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਦੇ ਦਿਨ ਸਾਧ ਸੰਗਤ ਜੀ ਅਵਤਾਰਨ ਹੋਇਆ, ਉਸ ਅਵਤਾਰ ਦੀ ਖੁਸ਼ੀ ਦੇ ਵਿੱਚ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਦਾਸ ਵੱਲੋਂ ਲੱਖ ਲੱਖ ਵਧਾਈ ਹੋ ਗਈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਧ ਸੰਗਤ ਜੀ ਅੱਜ ਦੇ ਦਿਨ ਅਵਤਾਰ ਧਾਰਨ ਕਰਕੇ ਔਰ ਫਿਰ ਪਿਤਾ ਦੀ ਆਗਿਆ ਕੈਸੀ ਮੰਨੀ ਹੈ ਉਹਦੀਆਂ ਕਹਾਣੀਆਂ ਅੱਗੇ ਚੱਲ ਕੇ, ਕੈਸਾ ਇਤਿਹਾਸ ਹੈ ਆਪ ਜੀ ਦਾ, ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਬਣੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਉੱਤੇ ਆਪਣੀ ਰਹਿਮਤ ਕਰਨ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਗੁਰਪੁਰ ਮਨਾਉਣ ਵਾਲਿਆਂ ਨੂੰ ਉਹ ਪੁੰਨ ਫਲ ਬਖਸ਼ਿਸ਼ ਕਰਨ ਤੇ ਜੈਸਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਵਰਣਨ ਕੀਤਾ। ਦਾਸ ਸਿੰਘ ਜੀ ਸਮਾਂ ਹੋ ਗਿਆ, ਇਹਦੇ ਨਾਲ ਹੀ ਦਾਸ ਆਪਣੇ ਵਿਚਾਰਾਂ ਨੂੰ, ਕਿਉਂਕਿ ਦਾਸ ਨੂੰ ਦੱਸਿਆ ਗਿਆ ਸੀ ਵੀ 7 ਵਜੇ ਸਮਾਪਤੀ ਕਰਦੇ ਹੋ, 2 ਮਿੰਟ ਰਹਿੰਦੇ ਨੇ, ਇਹ ਕਥਾ ਦੀ ਸਮਾਪਤੀ ਦਾ ਮੰਗਲ ਹੋਏਗਾ, ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ।
ਗ੍ਰਾਮ ਵੇਖੈ ਸੋ ਦਈ ਪਚਾਏ, ਅਪਰਾਧਨ ਕੋ ਦਈ ਸਜਾਏ,
ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰਥ ਅਗਮ ਪੂਰਨ ਓਹੇ ਮਯਾ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਪਾਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।